Ahure Name. Ahure Name. Satgure Name. Shri Guru Dev Name.
कोट तीर्थ मंजनी स्नाना इस कल में मैल परी जय साध संग जो हर गुण गावे सो निर्मल कर ली जय अंतर मैल जो तीर्थ नावे तिस बैकुंठ न जाना लोग पतीने कछु न जाने ना ही राम आना जो राम एक ही देवा साचा नावन गुरु की सेवा जल के मंजन जेगत होवे नित नित मेंढक नावे जैसे मेंढक तैसे ओई नर फिर जो नी आवे मनो कठोर मरे बनारस नरक न बांचिया जाई हर का संत मरे हड़वे ता सगली सैन त्राई दिनस न रैन वही वेद नहीं शास्त्र तहां बसे निंकारा कह कबीर न तिसे त्यावो बावरिया संसार मन मैले सब कुछ मैला तन तोते मन अच्छा ना होई ए जग परम भुलाया विरला बुझे कोई जब मन मेरे तू एको नाम सतगुरु दिया मोको ए निधान
दास दोनों हाथ जोड़ के संगत दे चरणा च मथा टेकदे होए अपने गुनाह दी माफी लई अरदास बेनती करदा है संगत दी समर्था है बख्शन दी कृपालता करो संगत दे बख्शे नूं गुरु साहब भी बख्श दिंदे हन अज दे इस रूहानी सत्संग लई गुरु साहबा ने जो शब्द बख्शिश किया है वह तीरथ कोट तीरथ मंजन इशनाना इस कल में मैल भरीजे साध संगत हर गुण गाए सो निर्मल कर लीजे अंतर मैल तीरथ नावे इस वैकुंठ न जाना अंतर मैल तीरथ नाए इस वैकुंठ न जाना भक्त कबीर जी ने अपनी बाणी दे विच इस तुक दे राही ये तीरथ लफ्ज गहरे अर्थ दा पता नहीं चलेगा तद तक असी इस जीवात्मा दा जो उद्धार है जिस लई सानू इह मनुखा जन्म दिता गया है असी चाह करके भी कर नहीं सकदे हुण तीरथ जो है ये किस नू कहा जांदा है तीरथ लफ्ज दा जो अपना भाव है वह है पवित्र करना यानी कि यह जीवात्मा जो है यह पवित्र किस तरह है कर्मा करके जितने ही कर्म अनगिनत जन्मा दे विच इसने कीते ने और इन्हां दा भुगतान करना पैंदा है ये भुगतान जो है ये मैल है कर्मा दी और जब तक ये मैल उतर दी नहीं ये जीवात्मा जो है पवित्र यानी कि निर्मल नहीं हो सकती और जब तक ये निर्मल नहीं होगी तब तक अपने मूल यानी उस परमात्मा नूं पहचानण दे काबिल नहीं हो सकती इस करके तीरथ लफज दा ही भाव है कि पवित्र होना ते हुण असी ए देखना है गुरु साहब उपदेश करनगे ये जीवात्मा दी पवित्रता असी किस तरीके दे नाल हासिल कर सकदे हां सब तो पहले इस दा जो मजमून है ए समय दे नाल संबंध रखदा है समय की है समय काल दा ओ चक्कर है जिस नूं गणना दे तरीके दे नाल यानी जमा घटा करके इस समय दी गणना कीती जांदी है और ए जमा घटा किस तरह हुंदी है सूरज चढ़दा है चंद चढ़दा है यानी दिन रात 24 घंटे पल बनाए गए ने एक किस वास्ते बनाए गए ने एक गणना करन वास्ते इस तो अगे अलग इस दा कुछ भी अर्थ नहीं है यानी इतिहास दे विच ब्रह्मा जी ने जो ये रचना रची है उस दे विच गणना नू ऋषि वेद व्यास जी ने राजा परीक्षित नू दीक्षा देण वकत ज्ञान दा उपदेश देण वकत एक गणना उसनू समझाई सी कि जो चतुर मनुष्य ने वो किस तरीके दे नाल इस काल दी गणना करदे ने सब तो पहले संक्षिप्त रूप विच सतगुरु उपदेश करदे ने कि दिन और रात है और दिन और रात जदों 365 कट्ठे हुंदे ने उस वेले इंसान दा जो है एक वर्ष किया जांदा है एक वर्ष जो है इंसान दा देवतियां दा एक दिन और एक रात गिने जांदी है ਯਾਨੀ 24 ਘੰਟੇ ਨੇ ਦੇਵਤਿਆਂ ਦੇ ਜਿਹੜੇ ਕਿ 365 ਦਿਨ ਔਰ ਰਾਤ ਇਹ ਇਨਸਾਨੀ ਜਨਮ ਦੀ ਗਣਨਾ ਹੈ। ਇਸ ਤੋਂ ਬਾਅਦ ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਸਤਯੁਗ ਹੈ, ਤ੍ਰੇਤਾ ਯੁਗ ਹੈ, ਦੁਆਪਰ ਹੈ ਔਰ ਕਲਯੁਗ ਹੈ। ਚਾਰ ਯੁਗਾਂ ਦੀ ਜੋ ਹੈ ਇਹ ਗਣਨਾ ਕੀਤੀ ਗਈ ਹੈ ਔਰ ਇਹ ਚਾਰੋ ਯੁਗਾਂ ਦੀ ਅਵਧੀ ਜੋ ਹੈ ਬ੍ਰਹਮਾ ਨੇ ਨਿਸ਼ਚਿਤ ਕੀਤੀ ਹੈ ਉਹ ਕਿਸ ਤਰੀਕੇ ਦੇ ਨਾਲ ਹੈ। 4000 ਸਾਲ ਪਲੱਸ 800 ਸਾਲ, 400 ਪਲੱਸ 400, 400 ਦਾ ਕੀ ਭਾਵ ਹੈ ਯਾਨੀ ਸੰਧਿਆ। ਸੰਧਿਆ ਕਿਸ ਨੂੰ ਕਹਿੰਦੇ ਨੇ? ਸ਼ੁਰੂ ਦੇ ਸਮੇਂ ਨੂੰ, ਸੰਧਿਆਸ਼ ਯਾਨੀ ਕਿ ਅੰਤ ਦਾ ਸਮੇਂ, ਯਾਨੀ ਕਿ ਜਦੋਂ ਸਤਯੁਗ ਸ਼ੁਰੂ ਹੋਇਆ ਉਸ ਦੀ ਕੁੱਲ ਗਣਨਾ ਜਿਹੜੀ ਹੈ 4800 ਸਾਲ ਦੀ ਹੈ ਦੇਵਤਿਆਂ ਦੀ। ਉਸੇ ਤਰੀਕੇ ਦੇ ਨਾਲ ਤ੍ਰੇਤੇ ਯੁਗ ਦੀ ਹੈ 3000 ਸਾਲ ਪਲੱਸ 600 ਸਾਲ ਦੀ। ਉਸੇ ਤਰੀਕੇ ਦੇ ਨਾਲ ਦੁਆਪਰ ਦੇ ਵਿਚ 2000 ਸਾਲ ਪਲੱਸ 400 ਸਾਲ ਦੀ। ਉਸੇ ਤਰੀਕੇ ਦੇ ਨਾਲ ਕਲਯੁਗ ਦੇ ਵਿਚ 1000 ਸਾਲ ਦੀ ਗਣਨਾ ਹੈ ਪਲੱਸ 200 ਸਾਲ ਦੀ, ਯਾਨੀ 100 ਸਾਲ ਸੰਧਿਆ ਦੇ ਔਰ 100 ਸਾਲ ਜੋ ਹੈ ਸੰਧਿਆਸ਼ ਦੇ, ਯਾਨੀ ਸ਼ੁਰੂ ਔਰ ਆਖਿਰ ਦੇ। ਇਸ ਤਰੀਕੇ ਦੇ ਨਾਲ ਇਹ ਚਾਰ ਯੁਗ ਜਦੋਂ ਬੀਤਦੇ ਨੇ ਇਹ ਕੁੱਲ ਸਮੇਂ ਇਸ ਦਾ ਜੋ ਹੈ 12000 ਸਾਲ ਦਾ ਗਿਣਿਆ ਜਾਂਦਾ ਹੈ, ਦੇਵਤਿਆਂ ਦੇ 12000 ਸਾਲ। ਜਦੋਂ ਦੇਵਤਿਆਂ ਦੇ 12000 ਸਾਲ ਬੀਤਦੇ ਨੇ ਉਸ ਲਈ ਚਾਰ ਯੁਗ ਬੀਤਦੇ ਨੇ, ਇਸ ਨੂੰ ਚਤੁਰ ਯੁਗ ਕਿਹਾ ਜਾਂਦਾ ਹੈ, ਯਾਨੀ ਚਤੁਰ ਯੁਗ ਚਾਰ ਯੁਗਾਂ ਦਾ ਆਪਣੇ ਆਪ ਦੇ ਵਿਚ ਬੀਤ ਜਾਣਾ। ਔਰ ਜਦੋਂ 998 ਚੋਕੜੀ ਯੁਗ ਬੀਤਦੇ ਨੇ ਉਸ ਨੂੰ ਇੱਕ ਕਲਪ ਕਿਹਾ ਜਾਂਦਾ ਹੈ, ਔਰ ਇੱਕ ਕਲਪ ਜੋ ਹੈ ਇਹ ਬ੍ਰਹਮਾ ਦਾ ਇੱਕ ਦਿਨ ਗਿਣਿਆ ਜਾਂਦਾ ਹੈ, ਔਰ ਇੱਕ ਰਾਤ ਇੱਕ ਕਲਪ ਹੈ, ਯਾਨੀ ਕਿ ਦੋ ਕਲਪਾਂ ਦੀ ਬ੍ਰਹਮਾ ਦੀ ਇੱਕ ਦਿਨ ਔਰ ਇੱਕ ਰਾਤ ਹੈ। ਜਦੋਂ ਬ੍ਰਹਮਾ ਦਾ ਦਿਨ ਚੜਦਾ ਹੈ ਉਸ ਵੇਲੇ ਇਸ ਸ੍ਰਿਸ਼ਟੀ ਦੀ ਰਚਨਾ ਯਾਨੀ ਸਤਯੁਗ ਜੋ ਹੈ ਸ਼ੁਰੂ ਹੋ ਜਾਂਦਾ ਹੈ, ਔਰ ਸਤਯੁਗ ਤ੍ਰੇਤੇ ਦੁਆਪਰ ਔਰ ਕਲਯੁਗ ਦੇ ਵਿਚ ਹੁੰਦੇ ਹੋਏ ਜਿਸ ਲਈ ਇਹ ਰਚਨਾ ਅਨਗਿਣਤ ਯੁਗਾਂ ਦੇ ਵਿਚ ਹੁੰਦੀ ਹੋਈ ਖਤਮ ਹੁੰਦੀ, ਯਾਨੀ ਕਿ 12000 ਸਾਲ ਬੀਤਦੇ ਨੇ। ਉਸ ਤੋਂ ਬਾਅਦ ਜੋ ਹੈ ਉਸ ਦਾ ਦਿਨ ਖਤਮ ਹੋ ਜਾਂਦਾ ਹੈ ਔਰ ਉਸ ਦੇ ਬਾਅਦ ਉਸ ਦੀ ਰਾਤ ਜੋ ਹੈ ਸ਼ੁਰੂ ਹੁੰਦੀ ਹੈ। ਰਾਤ ਦੇ ਵਿਚ ਕੀ ਹੈ? ਇਹ ਸਾਰੀਆਂ ਜੜ ਵਸਤੂਆਂ ਜਿਹੜੀਆਂ ਨੇ ਇਹ ਜਲ ਮਗਨ ਹੋ ਜਾਂਦੀਆਂ ਨੇ, ਔਰ ਉਸ ਨਾਰਾਇਣ ਦੇ ਵਿਚ ਵਿਸ਼ਨੂੰ ਨੂੰ ਨਾਰਾਇਣ ਦਾ ਰੂਪ ਕਿਹਾ ਗਿਆ ਹੈ, ਔਰ ਇਹ ਨਾਰਾਇਣ ਕੌਣ ਹੈ? ਇਹ ਬ੍ਰਹਮਾ ਦਾ ਹੀ ਅੰਸ਼ ਹੈ। ਬ੍ਰਹਮਾ ਕੌਣ ਹੈ? ਬ੍ਰਹਮਾ ਔਰ ਬ੍ਰਹਮ ਦੇ ਵਿਚ ਜੋ ਹੈ ਭੇਦ ਹੈ। ਬ੍ਰਹਮ ਕਿਸ ਨੂੰ ਕਿਹਾ ਗਿਆ ਹੈ ਔਰ ਬ੍ਰਹਮਾ ਕੌਣ ਹੈ? ਬ੍ਰਹਮਾ ਜੋ ਹੈ ਅਨਗਿਣਤ ਬ੍ਰਹਮਾ ਦਾ ਇੱਕ ਬ੍ਰਹਮੰਡ ਦਾ ਇੰਚਾਰਜ ਜੋ ਹੈ ਉਸ ਨੂੰ ਬ੍ਰਹਮਾ ਕਿਹਾ ਜਾਂਦਾ ਹੈ, ਔਰ ਬ੍ਰਹਮ ਕਾਲ ਨੂੰ ਹੀ ਬ੍ਰਹਮ ਕਿਹਾ ਗਿਆ ਹੈ, ਔਰ ਸੰਤਾ ਦਾ ਜੋ ਬ੍ਰਹਮ ਹੈ ਉਹ ਸੱਚਖੰਡ ਦੇ ਵਿਚ ਅਕਾਲ ਪੁਰਸ਼ ਨੂੰ ਕਿਹਾ ਜਾਂਦਾ ਹੈ। ਉਹ ਪੰਜਵੇਂ ਮੰਡਲ ਦੀ ਗੱਲ ਹੈ, ਇਹ ਦੂਸਰੇ ਮੰਡਲ ਦੀ ਗੱਲ ਹੈ, ਯਾਨੀ ਕਿ ਸਾਰੀ ਸ੍ਰਿਸ਼ਟੀ ਜਿਹੜੀ ਹੈ ਦੂਸਰੇ ਮੰਡਲ ਦੀ ਬ੍ਰਹਮਾ ਦੇ ਅਧੀਨ ਕੀਤੀ ਗਈ ਹੈ, ਔਰ ਇਹ ਬ੍ਰਹਮ ਨੇ ਆਪਣੇ ਸਮੇਂ ਦੇ ਵਿਚ 70 ਯੁਗ 1 ਔਰ 63 ਯੁਗ 1 ਚੌਕੜੀ ਮਾਰ ਕਰਕੇ ਔਰ ਇੱਕ ਟੰਗ ਤੇ ਖੜੇ ਹੋ ਕਰਕੇ ਇਤਨਾ ਤਪ ਕਰਕੇ ਉਸ ਅਨਾਮੀ ਤੋਂ ਜੋ ਕਈ ਵਾਰ ਲਏ ਹਨ ਉਹਨਾਂ ਵਰਾਂ ਦੇ ਅਧੀਨ ਇਹ ਸ੍ਰਿਸ਼ਟੀ ਜੋ ਹੈ ਰਚੀ ਗਈ ਹੈ, ਔਰ ਇਸ ਤਰੀਕੇ ਦੇ ਨਾਲ ਇਹ ਕਾਲ ਦਾ ਚੱਕਰ ਜੋ ਹੈ ਚਲਾਇਆ ਜਾਂਦਾ ਹੈ। ਹੁਣ ਅਸੀਂ ਇੱਥੇ ਇਹ ਵਿਚਾਰ ਕਰਨਾ ਹੈ ਜਿੱਥੇ ਇਤਨੀ ਲੰਬੀ ਚੌੜੀ ਇਹ ਸਮੇਂ ਦੀ ਗਣਨਾ ਹੈ, ਇਹ ਸਤਿਗੁਰਾਂ ਨੇ ਸਿਰਫ ਇੱਕ ਇਸ਼ਾਰਾ ਦਿੱਤਾ ਹੈ ਸਮੇਂ ਦੀ ਗਣਨਾ ਦਾ, ਉਹ ਇਸ ਕਰਕੇ ਦਿੱਤਾ ਹੈ ਕਿ ਸਾਨੂੰ ਅੱਜ ਦੇ ਮਜ਼ਮੂਨ ਦਾ ਸਹੀ ਬਹਾਨ ਯਾਨੀ ਕਿ ਗਿਆਨ ਹੋ ਸਕੇ ਕਿ ਅਸੀਂ ਜੋ ਕਿਰਿਆ ਕਰ ਰਹੇ ਹਾਂ ਕਿਆ ਸੱਚਮੁੱਚ ਉਸ ਦੇ ਨਾਲ ਇਹ ਜੀਵਾਤਮਾ ਪਵਿੱਤਰ ਹੋ ਸਕਦੀ ਹੈ। ਹੁਣ ਇਸ ਦੇ ਹਿਸਾਬ ਦੇ ਨਾਲ ਅਸੀਂ ਦੇਖਦੇ ਹਾਂ ਕਿ ਰਾਮ ਚੰਦਰ ਜੀ ਦਾ ਜਨਮ ਕਦੋਂ ਹੋਇਆ ਔਰ ਕਦੋਂ ਉਹਨਾਂ ਨੇ ਇਹ ਲੀਲਾ ਜੋ ਹੈ ਇਸ ਜਗਤ ਦੇ ਵਿਚ ਚਲਾਈ, ਉਹ ਤ੍ਰੇਤੇ ਯੁਗ ਦੀ ਗੱਲ ਹੈ। ਹੁਣ ਤ੍ਰੇਤੇ ਯੁਗ ਨੂੰ ਬੀਤ ਗਏ ਅੱਜ ਤੋਂ 25.5 ਲੱਖ ਸਾਲ ਹੋ ਚੁੱਕੇ ਨੇ। ਹੁਣ 25.5 ਲੱਖ ਸਾਲ ਬੀਤ ਗਏ ਨੇ, ਜਿਸ ਘਟਨਾ ਨੂੰ ਘਟੇ, ਜਿਸ ਲੀਲਾ ਨੂੰ ਹੋਏ, ਅਸੀਂ ਵਿਚਾਰ ਕਰੀਏ ਜਰਾ ਪਿਆਰ ਦੇ ਨਾਲ ਇਸ ਧਰਮ ਔਰ ਮਤ ਦੇ ਚੱਕਰ ਦੇ ਵਿਚੋਂ ਨਿਕਲ ਕਰਕੇ ਅਸੀਂ ਖੁੱਲੇ ਦਿਮਾਗ ਦੇ ਨਾਲ ਹਿਰਦੇ ਦੇ ਨਾਲ ਅਗਰ ਇਸ ਮਜ਼ਮੂਨ ਤੇ ਅਸੀਂ ਅਗਰ ਵਿਚਾਰ ਕਰਾਂਗੇ ਤੇ ਸਾਨੂੰ ਸੱਚਾਈ ਦਾ ਪਤਾ ਚੱਲੇਗਾ ਕਿ ਅਸੀਂ ਕਿਤਨੇ ਬੁਰੀ ਤਰੀਕੇ ਦੇ ਨਾਲ ਭਰਮਾ ਦਿੱਤੇ ਗਏ ਹਾਂ। ਇਹ ਜੋ ਲੀਲਾ ਰਚੀ ਗਈ 25.5 ਲੱਖ ਸਾਲ ਪਹਿਲੇ ਉਸ ਨੂੰ ਅੱਜ ਅਸੀਂ ਇਸ ਜਗਤ ਦੇ ਵਿਚ ਤੀਰਥਾਂ ਦੇ ਰੂਪ ਦੇ ਵਿਚ ਯਾਨੀ ਕਿ ਕਿਸ ਜਗ੍ਹਾ ਉਹਨਾਂ ਦਾ ਜਨਮ ਹੋਇਆ, ਕਿਸ ਜਗ੍ਹਾ ਉਹਨਾਂ ਨੇ ਚੋਲਾ ਛੱਡਿਆ, ਕਿਸ ਜਗ੍ਹਾ ਜਾ ਕਰਕੇ ਉਹਨਾਂ ਨੇ ਕਈ ਮਨੁੱਖਾਂ ਦਾ ਜੀਵਾਤਮਾ ਦਾ ਉਧਾਰ ਕੀਤਾ ਔਰ ਕਿਸ ਤਰੀਕੇ ਦੇ ਨਾਲ ਇਸ ਜਗਤ ਦੇ ਵਿਚ ਭ੍ਰਮਣ ਕਰਕੇ 10,010 ਸਾਲ ਤੱਕ ਉਹਨਾਂ ਨੇ ਆਪਣਾ ਛਤਰ ਚੁਲਾ ਕਰਕੇ ਰਾਮ ਦਾ ਰਾਜ ਕਾਇਮ ਕੀਤਾ ਔਰ ਜਾਣ ਵਾਲਾ ਕਈ ਜੀਵਾਤਮਾ ਜਿਹੜੇ ਨਿਚਲੀ ਜੂਨਾਂ ਦੇ ਵਿਚ ਸੀ ਉਹਨਾਂ ਨੂੰ ਵੀ ਸਵਰਗ ਔਰ ਵੈਕੁੰਠ ਦੀ ਪ੍ਰਾਪਤੀ ਹੋਈ। ਉਹ ਇਹ ਸਾਰੀ ਲੀਲਾ ਨੂੰ ਵਿਚਾਰਨ ਵਾਸਤੇ ਹੀ ਸਤਿਗੁਰਾਂ ਨੇ ਇਸ ਸਮੇਂ ਦੀ ਗਣਨਾ ਦਿੱਤੀ ਹੈ। ਉਸ ਦੇ ਬਾਅਦ ਅਸੀਂ ਅਗਰ ਵਿਚਾਰ ਕਰੀਏ ਅੱਜ ਤੋਂ 500 ਸਾਲ ਪਹਿਲੇ ਗੁਰੂ ਨਾਨਕ ਸਾਹਿਬ ਆਏ ਸਨ ਔਰ ਗੁਰੂ ਨਾਨਕ ਸਾਹਿਬ ਨੇ ਜਿਹੜੀ ਬਾਣੀ ਉਚਾਰੀ ਸੀ ਕਿਆ ਉਸ ਵਕਤ ਕੋਈ ਲਿਖਾਰੀ ਮੌਜੂਦ ਸੀ? ਕੋਈ ਲਿਖਣ ਵਾਲਾ ਨਹੀਂ ਸੀ, ਉਹ ਖੁਦ ਆਪਣੇ ਹੱਥ ਦੇ ਨਾਲ ਲਿਖਦੇ ਸਨ ਔਰ ਲਿਖ ਕਰਕੇ ਆਪਣੇ ਝੋਲੇ ਦੇ ਵਿਚ ਇਸ ਬਾਣੀ ਨੂੰ ਜੋ ਹੈ ਸੰਕਲਿਤ ਕਰਦੇ ਸਨ ਔਰ ਉਹਨਾਂ ਦੀ ਲਿਖੀ ਹੋਈ ਬਾਣੀ ਅੱਜ ਅਗਰ ਅਸੀਂ ਲੱਭਣੀ ਚਾਹੀਏ ਤੇ ਸਾਨੂੰ ਲੱਭ ਨਹੀਂ ਸਕਦੀ। ਅਸੀਂ ਚਾਹ ਕਰਕੇ ਵੀ ਉਹਨਾਂ ਦੀ ਹੱਥ ਲਿਖਤ ਨੂੰ ਅਸੀਂ प्राप्त नहीं कर सकते, जिसनु अजे सिर्फ 500 साल हुए ने। कलगीधर पातशाह नु अज 200 साल भी नहीं हुए। उन्हां दी लिखी हुई रचना कोई जो उन्हां दा अपना ग्रंथ सी वह इस वक्त मौजूद है, पर गुरु ग्रंथ साहब नु उन्होंने जदों दोबारा उचारिया सी, बाबा धीरमाल जी ने गुरु ग्रंथ साहब की रचना जो गुरु अर्जन देव जी ने की सी उस वीर नु देण तो इनकार कर दिता सी और ताना मारिया सी कि अगर वह अपने आप नु पीर कहंदा है, इस गुरु नानक दी गद्दी दा वारिस कहंदा है, तो उहदे कोल वाणी केड़ी छुपी हुई है वह उस नु उचार सकदा है। उस वेले गुरु साहबां ने हालांकि वह इस जगत दे विच आ करके कोई करिश्मा या करामात दिखाण वास्ते नहीं सी आंदे, पर यह एक ऐसा मजमून सी, एक ऐसा ताना सी, शिष्या नु यकीन दी लोड़ सी, इस करके उन्होंने उस वाणी नु अपने मुखारविंद चो दुबारा उच्चारित किया और बाबा मनी सिंह जी ने इस वाणी नु लिखण दा काम किया और बाबा दीप सिंह जी ने उस दियां तीन कापियां बनाईयां सन और तिना कापियां दे विचो इस जगत दे विच अज सिर्फ इको कापी मौजूद है और उस कापी दे उपर भी गुरु कलगीधर पातशाह दे अपने हाथ दी सहन और मोहर नहीं लगी हुई। इस तो असीं विचार कर सकते हां कि जड़ी घटना 200 साल पहले घटी उसका कोई प्रमाणिक अर्थ जो है इस जगत दे विच मौजूद नहीं है, ते जड़ी 25.5 लाख साल पहले घटना घटी है उस दी जगह नू असीं तीरथ कह करके उन्हां दियां मूर्तियां बना करके उन्हां दे अगे असीं मत्थे टेकदे हां और उन्हां कोलों मोक्ष प्राप्त दी उम्मीद करदे हां, ते किस तरीके दे नाल इस जीवात्मा नू मोक्ष दी प्राप्ति हो सकती है या अंतर दी मैल निकल सकती है। वेदा शास्त्रा और पुराणा दे विच इस तीरथ नू जो है बिल्कुल स्पष्ट किया है कि तीरथ दी जो शास्त्री विधि है इस स्कंद पुराण दे विच इस नू स्पष्ट किया गया है कि किस तरीके दे नाल तीरथ करना चाहिदा, उसकी शास्त्री विधि की है। सब तो पहले उपदेश करते ने कि जदों भी असीं तीरथ ते निकलना चाहते हां उस वेले जड़े ए पाप कर्म ने ए रोम दे उपर आकर के ठहर जाते ने, इस करके सब तो पहले तुसीं इना रोमा दा जो है खंडन करो, यानी कि ए रोम जो है मुंडन करवाओ, यानी कि रोम इस शरीर तो उतार दिते जान। उस तो बाद किया जाता है कि तुसीं दीक्षा लैनी है सादगी दी, यानी तोती और अपने अंदर जो है लंगोट नू कसना है, किस तरीके दे नाल यति और शति होकर के, यानी कि काम नू त्यागना है। उस तो बाद कहंदे ने हाथ दे विच एक डंडा पकड़ना है एक लाठी दे रूप दे भी, यानी कि उस नू पकड़ के असी अगर छलांग भी लगाना चाहिए क्योंकि रस्ते दे विच बहुत सारी जगह ऐसी होंदी है कि जिनू छलांग ला करके इस जीव नू पार करना पैंदा है, हाथ दे विच कमंडल और लोटा लै करके पैदल ही इना तीरथ यात्रा नू करना पैंदा है। यह सी विधि शास्त्री जड़ी पुराणा दे विच दित्ती गई है। उस तो बाद गुरु साहब उपदेश करते ने कि इस दी मर्यादा की सी, यानी कि तीरथ अगर असी करना चाहते हां तो तीरथ दी एक मर्यादा भी उन्होंने रखी है ऋषि मुनिया ने इन अवतारा ने, वह मर्यादा की सी कि सब तो पहले तुसीं सच नू अपनाना है, झूठ नू अपने अंदरों कढ़ना है, किसी का हक नहीं मारना, अपने मां बाप भैन भरा तिया पुत्र संबंधी स्त्री पत्नी यानी पति जितने भी संबंध ने इस जगत दे विच जड़ और चेतन नू संबंध लै करके असी इस जगत विच विचरण करदे आ, तन संपदा होर भी जितने भी भौतिक वस्तुआं ने इन्हां सारियां वस्तुआं नू तू नष्टवर जाण करके इन्हां दा त्याग करना है। हुण विचार करके देखो ऐसा त्याग कितना कठिन है, कितना मुश्किल है। संतां दी सारी बाणी दे विच इहो बाणी अपनाई गई है और पुराणा दे विच भी ऋषि मुनिया ने अवतारा ने इसी गल नू स्पष्ट किया है कि तीरथ दा फल जिहड़ा असीं प्राप्त करना चाहते हां जद तक तीरथ यात्री इस शास्त्री विधि और इस मर्यादा अनुसार नहीं भ्रमण करता तद तक उस नू तीर्थां दा फल प्राप्त नहीं हो सकता। हुण ओह तीर्थां दा फल किस नू प्राप्त हुंदा है ओह उन्होंने स्पष्ट किया, जिहड़ा कि अपनी जिंदगी दे विच जति सती है और किसी दा वैर विरोध नहीं करता, किसी दे नाल ईर्षा नहीं करता, अपने अंदर किसी दे होर भी वस्तु दा त्याग ना करके हर पल हर कड़ी अपनी जबान मन दे विच उस राम नू चेत करदा है, उस राम नू ही सारिया दे विच रमिया देखदा है, उस राम नू इस जबान दे नाल जपदे होए पैदल जदों पद यात्रा करदे होए इन्हां तीर्थां दा भ्रमण करदा है ओही उस फल दा अधिकारी है। और किसी नू भी इन्हां तीर्थां दा फल ना अज तक किसी नू प्राप्त होया है ना किसी नू प्राप्त होएगा। हुण गुरु साहबां ने इह पुराण दे विचों जिहड़ी विधि सानू साडी झोलियां च तकसीम कीती है इस दे नाल असीं विचार कर सकदे हां कि असीं जिहड़ी तीरथ यात्रा कर रहे हां इह सिवाय इक पिकनिक पार्टी या होर भ्रमण दे इलावा होर कोई मकसद ही नहीं रखदा, असीं किस तरीके दे नाल उस दे फल दे अधिकारी हो सकदे हां। उस तो बाद गुरु साहब पुराणा दे विच इह गल बिल्कुल स्पष्ट कीती गई है कि इस तरीके दे नाल फल प्राप्त करन लई ਕਿਉਂ ਕਿਹਾ ਗਿਆ ਸੀਗਾ? ਕਿਉਂਕਿ ਉਸ ਵਕਤ ਜਿਹੜੇ ਰਿਸ਼ੀ ਮੁਨੀ ਸਨ, ਜਿਹੜੇ ਸਾਧੂ ਸਨ, ਉਹ ਜੰਗਲਾਂ ਦੇ ਵਿੱਚ ਯਾਨੀ ਕਿ ਘਰ ਦੇ ਤਿਆਗੀ ਹੁੰਦੇ ਸਨ। ਗ੍ਰਸਥ ਆਸ਼ਰਮ ਜਿਹੜਾ ਸੀ ਉਹ ਨਾਂ ਦੇ ਬਰਾਬਰ ਅਪਣਾਇਆ ਜਾਂਦਾ ਸੀ। ਕਿਆ ਰਾਜਾ, ਕਿਆ ਪ੍ਰਜਾ, ਕਿਆ ਰੰਗ, ਸਾਰਿਆਂ ਨੂੰ ਗੁਰੂ ਸ਼ਿਸ਼ਯ ਦੀ ਪਰੰਪਰਾ ਦੇ ਅਧੀਨ ਜੰਗਲਾਂ ਦੇ ਵਿੱਚ ਜਿੱਥੇ ਰਿਸ਼ੀ ਮੁਨੀ ਰਹਿੰਦੇ ਸਨ, ਉਹਨਾਂ ਦੇ ਆਸ਼ਰਮ ਹੁੰਦੇ ਸਨ, ਉਹਨਾਂ ਦੇ ਕੋਲ ਦੀਕਸ਼ਾ ਲੈਣ ਵਾਸਤੇ ਜਿਸ ਤਰੀਕੇ ਦੇ ਉਹਨਾਂ ਦੇ ਮਰਿਆਦਾ ਔਰ ਨਿਯਮ ਬਣਾਏ ਜਾਂਦੇ ਸਨ, ਉਹਨਾਂ ਦੇ ਅਧੀਨ ਹੀ ਜੋ ਹੈ ਰਹਿ ਕਰਕੇ ਇਸ ਗਿਆਨ ਦੀ ਪ੍ਰਾਪਤੀ ਹੋ ਸਕਦੀ ਸੀ। ਔਰ ਇਹ ਰਿਸ਼ੀ ਮੁਨੀ ਜਿਹੜੇ ਸਨ ਸਿਰਫ ਔਰ ਸਿਰਫ ਆਪਣੇ ਆਸ਼ਰਮ ਦੇ ਵਿੱਚ ਔਰ ਤੀਰਥਾਂ ਦੇ ਭ੍ਰਮਣ ਦੇ ਵਿੱਚ ਯਾਨੀ ਕਿ ਤੀਰਥਾਂ ਦੇ ਵਿੱਚ ਹੀ ਜਾ ਕਰਕੇ ਉਹ ਸਤਸੰਗ ਕਰਦੇ ਸਨ। ਔਰ ਇਹ ਸਾਧੂ ਕੌਣ ਸਨ? ਇਹ ਸਾਧੂਆਂ ਦੀ ਪਰਿਭਾਸ਼ਾ ਜੋ ਹੈ ਪੁਰਾਣ ਦੇ ਵਿੱਚ ਸਤਿਗੁਰਾਂ ਨੇ ਬਿਲਕੁਲ ਸਪਸ਼ਟ ਰੂਪ ਦੇ ਵਿੱਚ ਉਚਾਰੀ ਹੈ ਕਿ ਸਾਧੂ ਕਿਸ ਨੂੰ ਕਿਹਾ ਗਿਆ ਹੈ? ਜਿਸ ਦੇ ਅੰਦਰ ਕਿਸੇ ਵੀ ਵਸਤੂ ਦੀ ਕੋਈ ਕਾਮਨਾ ਨਹੀਂ ਹੈ, ਮਨ ਦੇ ਅੰਦਰ ਵਿਸ਼ੇ ਵਿਕਾਰਾਂ ਦੀ ਅੱਗ ਜੋ ਹੈ ਉਹ ਸ਼ਾਂਤ ਹੋ ਚੁੱਕੀ ਹੈ, ਇੰਦਰੀਆਂ ਦੀ ਦਾਸਤਾਂ ਤੋਂ ਮੁਕਤ ਹੋ ਚੁੱਕਿਆ ਹੈ, ਉਹ ਹਰ ਪਾਸੇ, ਹਰ ਕੜੀ, ਹਰ ਪਲ, ਹਰ ਚੀਜ਼ ਦੇ ਵਿੱਚ, ਕਿਆ ਜੜ ਔਰ ਚੇਤਨ ਦੇ ਵਿੱਚ ਉਸ ਰਾਮ ਨੂੰ ਰਮੇ ਹੋਏ ਦੇਖਦਾ ਹੈ। ਜਿਸ ਜਗ੍ਹਾ ਉਹ ਰਾਮ ਹੈ, ਉਹ ਉਹਦੇ ਅੰਤਰ ਦੇ ਵਿੱਚ ਔਰ ਬਾਹਰ ਦੇ ਵਿੱਚ ਉਸ ਇੱਕ ਨੂੰ ਦੇਖ ਕਰਕੇ ਉਹ ਜੋ ਬਾਣੀ ਉਚਾਰਦਾ ਹੈ ਔਰ ਉਸਦਾ ਸੰਗ ਜਿਹੜੀ ਜੀਵਾਤਮਾ ਕਰਦੀ ਹੈ, ਉਸ ਨੂੰ ਜ਼ਰੂਰੀ ਗੱਲ ਹੈ ਕਿ ਇਸ ਲਾਭ ਦੀ ਪ੍ਰਾਪਤੀ ਹੁੰਦੀ ਹੈ, ਜਿਸ ਨੂੰ ਅਸੀਂ ਤੀਰਥ ਫਲ ਕਹਿੰਦੇ ਹਾਂ ਜਾਂ ਤੀਰਥਾਂ ਦੇ ਭ੍ਰਮਣ ਦਾ ਲਾਭ ਕਹਿੰਦੇ ਹਾਂ। ਹੁਣ ਵਿਚਾਰ ਕਰਕੇ ਦੇਖੋ, ਐਸਾ ਸਾਧੂ ਅਗਰ ਇਸ ਜਗਤ ਦੇ ਵਿੱਚ ਅਸੀਂ ਲੱਭਣਾ ਵੀ ਚਾਹਾਂਗੇ ਤੇ ਅਸੀਂ ਲੱਭ ਨਹੀਂ ਸਕਦੇ। ਸਾਧੂ ਦੀ ਜੋ ਪਰਿਭਾਸ਼ਾ, ਜੋ ਸੰਗਿਆ ਇਸ ਜਗਤ ਦੇ ਵਿੱਚ ਅਸੀਂ ਬਣਾ ਰੱਖੀਏ ਕਿ ਭਗਵੇਂ ਵਸਤਰ ਪਾ ਲੇ, ਕੰਡ ਪੜਵਾ ਲੇ, ਸਿਰ ਮੁੰਡਨ ਕਰਵਾ ਲੇ, ਹੱਥ ਵਿੱਚ ਕਮੰਡਲ ਪਕੜ ਕਰਕੇ ਜਿਹੜੇ ਦਰ ਦਰ ਭਿਖਿਆ ਮੰਗਦੇ ਨੇ, ਉਹਨਾਂ ਨੂੰ ਅਸੀਂ ਸਾਧੂ ਦੀ ਸੰਗਿਆ ਦਿੰਦੇ ਹਾਂ। ਸਾਧੂ ਤਾਂ ਦੇਣ ਵਾਲਾ ਹੈ, ਦਾਤਾ ਹੈ, ਉਹ ਭਿਖਾਰੀ ਕਿਸ ਤਰੀਕੇ ਦੇ ਨਾਲ ਹੋ ਸਕਦਾ ਹੈ? ਇਹ ਵਿਚਾਰ ਕਰਨ ਦਾ ਮਜਬੂਰ ਹੈ। ਸੋ ਸਾਧੂ ਦੀ ਜਿਹੜੀ ਪਰਿਭਾਸ਼ਾ ਹੈ ਉਹ ਸੰਤ ਦੀ ਪਰਿਭਾਸ਼ਾ ਬੜੀ ਉੱਚੀ ਔਰ ਸੁੱਚੀ ਹੈ, ਯਾਨੀ ਕਿ ਪੰਜਵੇਂ ਮੰਡਲ ਦਾ ਅਰਥ ਲੈ ਕਰਕੇ ਆਉਂਦੀ ਹੈ। ਇਸ ਕਰਕੇ ਪੁਰਾਣੇ ਸਮੇਂ ਦੇ ਵਿੱਚ ਜਿਤਨੇ ਵੀ ਯੁੱਗ ਹੋਏ ਨੇ, ਉਹਨਾਂ ਦੇ ਵਿੱਚ ਜਿਹੜੇ ਨਿਯਮ ਦਿੱਤੇ ਗਏ ਸੀ, ਉਸ ਯੁੱਗ ਦੇ ਵਿੱਚ ਜਿਹੜੀ ਉਮਰ ਸੀ, ਉਮਰਾਂ ਦੇ ਹਿਸਾਬ ਦੇ ਨਾਲ ਇਹ ਸਾਰੀ ਮਰਿਆਦਾ ਕਾਇਮ ਕੀਤੀ ਗਈ ਸੀ। ਉਮਰਾਂ ਬਹੁਤ ਲੰਬੀਆਂ ਸਨ, ਇਸੇ ਕਰਕੇ ਯੋਗਾਂ ਦਾ ਆਧਾਰ ਦਿੱਤਾ ਗਿਆ ਸੀ ਕਿ ਜਦ ਤੱਕ ਅਸੀਂ ਯੋਗੀ ਨਹੀਂ ਬਣਾਂਗੇ, ਯਾਨੀ ਕਿ ਸਰੀਰ ਨੂੰ ਬਾਹਰੋਂ ਔਰ ਅੰਦਰੋਂ ਇਹਨਾਂ ਯੋਗਾਂ ਦਾ ਇਸਤੇਮਾਲ ਕਰਕੇ, ਅਸ਼ਟਾਂਗ ਯੋਗ ਦਾ ਇਸਤੇਮਾਲ ਕਰਕੇ ਅੰਦਰ ਮਨ ਨੂੰ ਕਾਬੂ ਨਹੀਂ ਕਰਾਂਗੇ ਹੱਠ ਯੋਗ ਦੇ ਤਰੀਕੇ ਦੇ ਨਾਲ, ਤਦ ਤੱਕ ਅਸੀਂ ਮਨ ਦੀ ਸਫਾਈ ਨਹੀਂ ਕਰ ਸਕਦੇ, ਔਰ ਜਦ ਤੱਕ ਮਨ ਦੀ ਸਫਾਈ ਨਹੀਂ ਹੋਏਗੀ ਤਦ ਤੱਕ ਅਸੀਂ ਉਸ ਰਾਮ ਨੂੰ ਪ੍ਰਾਪਤ ਨਹੀਂ ਕਰ ਸਕਦੇ ਜਿਸ ਨੂੰ ਪ੍ਰਾਪਤ ਕਰਨ ਵਾਸਤੇ ਇਹ ਮਨੁੱਖਾ ਜਨਮ ਲੈ ਕਰਕੇ ਇਸ ਜਗਤ ਦੇ ਵਿੱਚ ਅਸੀਂ ਅਵਤਾਰਿਤ ਹੋਏ ਹਾਂ। ਸਿਰਫ ਉਹ ਅਵਤਾਰ ਹੀ ਨਹੀਂ ਹੁੰਦੇ ਜਿਹੜੇ ਮਨੁੱਖੇ ਜਨਮ ਦੇ ਵਿੱਚ ਆ ਗਏ, ਇਹ 84 ਲੱਖ ਜਨਮ ਦਾ ਇੱਕ ਅਵਤਾਰ ਹੈ। ਇਸ ਅਵਤਾਰ ਦੇ ਜ਼ਰੀਏ ਹੀ ਅਸੀਂ ਉਸ ਅਵਤਾਰ ਨੂੰ ਯਾਨੀ ਕਿ ਉਸ ਪਰਮਾਤਮਾ ਨੂੰ ਜੋ ਸੱਚ ਹੈ ਔਰ ਉਸ ਸਤਿਗੁਰ ਦੇ ਰੂਪ ਦੇ ਵਿੱਚ ਪ੍ਰਗਟ ਹੋ ਕਰਕੇ ਆਉਂਦੇ ਨੇ, ਉਸ ਨੂੰ ਪ੍ਰਾਪਤ ਕਰ ਸਕਦੇ ਹਾਂ। ਹੋਰ ਕਿਸੇ ਵੀ ਜਨਮ ਦੇ ਵਿੱਚ, ਕਿਸੇ ਵੀ ਚੋਲੇ ਦੇ ਵਿੱਚ ਅਸੀਂ ਇਸ ਨੂੰ ਪ੍ਰਾਪਤ ਨਹੀਂ ਕਰ ਸਕਦੇ। ਇਸੇ ਕਰਕੇ ਸਤਿਗੁਰਾਂ ਨੇ ਇਸ ਦਾ ਜੋ ਨਾਮ ਰੱਖਿਆ ਹੈ ਮਨੁੱਖੇ ਜਨਮ ਦਾ, ਇਹ ਅਵਤਾਰ ਸਰੂਪ ਹੈ। ਇਸ ਕਰਕੇ ਇਸਦਾ ਨਾਮ ਜੋ ਹੈ ਗੁਰੂ ਸਾਹਿਬਾਂ ਨੇ ਅਵਤਾਰ ਰੱਖਿਆ ਹੈ। ਇਸ ਤਰੀਕੇ ਦੇ ਨਾਲ ਤੀਰਥ ਭ੍ਰਮਣ ਦੀ ਜੋ ਪਰਿਭਾਸ਼ਾ ਪੁਰਾਣਾਂ ਦੇ ਵਿੱਚ ਦਿੱਤੀ ਗਈ ਹੈ, ਅਸੀਂ ਆਪਣੀ ਜੋ ਪਰਿਭਾਸ਼ਾ ਤੀਰਥ ਦੀ ਕੱਢ ਰੱਖੀ ਹੈ ਔਰ ਕਿਸ ਤਰੀਕੇ ਦੇ ਨਾਲ ਤੀਰਥ ਭ੍ਰਮਣ ਅਸੀਂ ਕਰਦੇ ਹਾਂ ਔਰ ਕਿਸ ਤਰੀਕੇ ਦੇ ਨਾਲ ਇਹ ਸਮਝ ਕਰਕੇ ਬੈਠੇ ਹਾਂ ਕਿ ਸਾਡੀ ਜੀਵਾਤਮਾ ਜੋ ਹੈ ਸਵੱਛ ਹੋ ਰਹੀ ਹੈ ਔਰ ਮਰਨ ਦੇ ਬਾਅਦ ਸਾਨੂੰ ਮੋਕਸ਼ ਦੀ ਪ੍ਰਾਪਤੀ ਹੋਏਗੀ, ਉਸ ਤੋਂ ਬਾਅਦ ਗੁਰੂ ਸਾਹਿਬ ਇੱਕ ਦ੍ਰਿਸ਼ਟਾਂਤ ਦਿੰਦੇ ਨੇ ਰਾਜਾ ਦਸ਼ਰਥ ਦਾ, ਜੋ ਕਿ ਤ੍ਰੇਤੇ ਯੁੱਗ ਦੇ ਵਿੱਚ ਹੋਏ ਸਨ, ਸ੍ਰੀ ਰਾਮ ਚੰਦਰ ਜੀ ਦੇ ਪਿਤਾ ਜੀ ਸਨ। ਹੁਣ ਵਿਚਾਰ ਕਰਕੇ ਦੇਖੋ, ਉਹਨਾਂ ਦੇ ਆਪਣੇ ਘਰ ਦੇ ਵਿੱਚ ਭਗਵਾਨ ਸ੍ਰੀ ਰਾਮ ਚੰਦਰ ਜੀ ਦਾ ਜਨਮ ਹੋਇਆ ਹੈ ਔਰ ਉਹਨਾਂ ਨੇ ਜਿਤਨੇ ਭ੍ਰਮਣ ਕੀਤੇ ਨੇ, ਜਿਤਨੇ ਤਪ ਕੀਤੇ, ਜਿਤਨੇ ਸਵਯਮ, ਜਿਤਨੇ ਵੀ ਤੀਰਥ ਅਪਣਾਏ ਔਰ ਜਿਤਨੇ ਵੀ ਤਰੀਕੇ ਦੇ ਕਰਮ ਕੀਤੇ, ਅਸੀਂ 100 ਜਨਮ ਨਹੀਂ ਕਰੋੜਾਂ ਹੀ ਜਨਮ ਲੈ ਕਰਕੇ ਨਾ ਉਤਨੇ ਸਾਧਨ ਇਕੱਠੇ ਕਰ ਸਕਦੇ ਹਾਂ ਔਰ ਨਾ ਹੀ ਉਤਨਾ ਦਾਨ ਪੁੰਨ ਕਰਕੇ ਉਹਨਾਂ ਦੀ ਉਸ ਅਵਸਥਾ ਨੂੰ ਪ੍ਰਾਪਤ ਕਰ ਸਕਦੇ ਹਾਂ ਜਿਸ ਨੂੰ ਰਾਜਾ ਦਸ਼ਰਥ ਜੀ ਨੇ ਪ੍ਰਾਪਤ ਕੀਤਾ ਸੀ ਔਰ ਉਹਨਾਂ ਦਾ ਅੰਤ ਕਾਲ ਕਿਸ ਤਰੀਕੇ ਨਾਲ ਹੋਇਆ, ਇਸ ਪਾਸੇ ਗੁਰੂ ਸਾਹਿਬ ਇਸ਼ਾਰਾ ਕਰਦੇ ਨੇ। ਉਹ ਆਪਣੀ ਜਗ੍ਹਾ ਜੋ ਹੈ ਜੰਗਲ ਦੇ ਵਿੱਚ ਸ਼ਿਕਾਰ ਨੂੰ ਨਿਕਲੇ ਸਨ, ਆਪਣੇ ਤੰਬੂ ਦੇ ਵਿੱਚ ਆਰਾਮ ਫਰਮਾ ਰਹੇ ਸਨ, ਪਰ ਜਦੋਂ ਕਾਲ ਦੀ ਅਵਧੀ ਹੈ, ਕਾਲ ਦੀ ਲੀਲਾ ਚੱਲਦੀ ਹੈ, ਯਾਨੀ ਕੀਤੇ ਗਏ ਕਰਮ ਦਾ ਭੁਗਤਾਨ ਦੇਣਾ ਹੁੰਦਾ, ਉਸ ਵੇਲੇ ਮੱਤ ਮਾਰੀ ਜਾਂਦੀ ਹੈ। ਯਾਨੀ ਉਹ ਆਰਾਮ ਕਰ ਰਹੇ ਸਨ ਪਰ ਉਹਨਾਂ ਦੇ ਕੰਨਾਂ ਦੇ ਵਿੱਚ ਇੱਕ ਆਵਾਜ਼ ਆਈ, ਯਾਨੀ ਕਿ ਕੋਈ ਐਸਾ ਪਸ਼ੂ ਜੋ ਹੈ ਉਹ ਜਲ ਪੀ ਰਿਹਾ ਹੈ। ਉਹਨਾਂ ਦੇ ਲੋਭ ਆ ਗਿਆ, ਲਾਲਚ ਆ ਗਿਆ ਕਿ ਇਸ ਦਾ ਸ਼ਿਕਾਰ ਕੀਤਾ ਜਾਏ। ਅੱਛੇ ਭਲੇ ਵਿਸ਼ਰਾਮ ਕਰਦਿਆਂ ਉੱਠ ਗਏ ਨੇ, ਧਨੁਸ਼ ਉਠਾਇਆ ਹੈ ਔਰ ਨਿਸ਼ਾਨਾ ਤਾਨ ਕਰਕੇ ਤੀਰ ਚਲਾ ਦਿੱਤਾ। ਇਹ ਨਹੀਂ ਦੇਖਿਆ ਕਿ ਉਹ ਪਸ਼ੂ ਕੈਸਾ ਹੈ, ਜਿਸ ਲਈ ਉਹ ਤੀਰ ਲੱਗਿਆ ਹੈ, ਇੱਕ ਮਨੁੱਖੀ ਆਵਾਜ਼ ਹੋਈ ਹੈ, ਹਾਏ ਮਾਰ ਡਾਲਾ। ਉਸ ਵਕਤ ਜਾ ਕਰਕੇ ਉਹਨਾਂ ਨੂੰ ਉੱਥੇ ਦੇਖਿਆ ਹੈ ਤੇ ਕੀ ਦੇਖਦੇ ਨੇ ਕਿ ਇੱਕ ਮਨੁੱਖ ਜੋ ਹੈ ਤੀਰਥ ਨੂੰ ਨਿਕਲਿਆ ਸੀ, ਸ਼ਰਵਣ ਕੁਮਾਰ, ਉਹ ਆਪਣੇ ਮਾਤਾ ਪਿਤਾ ਜੋ ਕਿ ਅੰਧੇ ਸਨ ਉਹਨਾਂ ਨੂੰ ਤੀਰਥ ਕਰਾਉਣ ਵਾਸਤੇ ਲਿਜਾ ਰਿਹਾ ਸੀਗਾ, ਆਪਣੇ ਕੰਧਿਆਂ ਦੇ ਉੱਪਰ ਪੋਟਲੀ ਬਣਾ ਕਰਕੇ ਉਹਨਾਂ ਨੂੰ ਚੁੱਕ ਕਰਕੇ ਪੈਦਲ ਪਦ ਯਾਤਰਾ ਕਰਦੇ ਹੋਏ, ਜੋ ਸ਼ਾਸਤਰੀ ਵਿਧੀ ਗੁਰੂ ਸਾਹਿਬਾਂ ਨੇ ਹੁਕਮ ਕੀਤਾ ਹੈ ਉਸ ਦੇ ਮਰਿਆਦਾ ਦੇ ਅਨੁਸਾਰ ਇਹ ਤੀਰਥ ਭ੍ਰਮਣ ਤੇ ਨਿਕਲਿਆ ਸੀ। ਹੁਣ ਇਹਨਾਂ ਸਾਰੀਆਂ 24 ਜੀਵਾਤਮਾ ਦਾ ਇਹਨਾਂ ਸਾਰੇ ਤੀਰਥਾਂ ਦੇ ਫਲ ਨੂੰ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਪ੍ਰਾਪਤ ਕੀਤਾ, ਗੁਰੂ ਸਾਹਿਬ ਇਹ ਦਰਸਾਉਣਾ ਚਾਹੁੰਦੇ ਨੇ। ਰਾਜਾ ਦਸ਼ਰਥ ਦਾ ਅੰਤ ਕੀ ਹੋਇਆ, ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਕਿ ਅੰਤ ਵੇਲੇ ਜਿਸ ਵੇਲੇ जो शरवण कुमार सीगा उसने चोला छड़िया है वो कह गया सी कि मेरे माता पिता प्यासे मौजूद ने उन्हां नूं तू है जल पिला दे पर उन्हां नूं एक घटना ना दसी अगर घटना दसेंगा तो तड़फ तड़फ कर मर जाएंगे। जदों राजा दशरथ पानी ला करके उन्हां दे कोल गया है और जदों जल पिलाण लगा है वो पुछते रहे ने कि पुत्र तैनू लेट क्यों होया है। उस वेले कोई जवाब नहीं सी दे सकया पर जिसले उन्हां ने इसदे हथ लगाया है हथा तो पहचान गए ने कि उन्हां दे पुत्र दे हथ नहीं ने। उस वेले जिसले उन्हां ने इस कोलो सवाल पुछया कि साडा पुत्र कित्थे है उस वेले दशरथ कोल नहीं रहा गया और रोन लग गया और उसने रोंदया होया सारी घटना जो है सच रूप दे विच बयान कर दी। इसलिए उसने सच्चाई दसी तो उसले उन्होंने पानी तक ही पीना सी उस वेले उसी उन्होंने हुक्म कीता है कि साडे वास्ते इसी वक्त चिता जो है सजा दिती जाए असी हुणे जो है इस चोले नूं त्याग देंगे। उस वेले उन्होंने उस चिता दे उपर बैठ करके योग अग्नि दे द्वारा अग्नि प्रगट करके चोला त्याग दिता है और किस तरीके दे नाल तड़फ तड़फ करके उन्होंने जान दिती है और जिसले ए जीवात्मा निकलन लगी है उस वेले उन्होंने राजा दशरथ नूं श्राप भी दिता है कि जिस तरीके दे नाल असी पुत्र वियोग दे विच तड़फ तड़फ करके जान दे रहे हैं उसी तरीके दे नाल तू भी जो है पुत्र वियोग दे विच तड़फ तड़फ करके जान देगा। हुण विचार करके देखो इन्हां मां प्यो ने कोई पहला तीर्थ नहीं सी कीता कई तीर्थां दे विच ए मोक्ष नूं प्राप्त करके अधिकारी होकर के इत्थे आए सन पर काल दा जो चक्कर सीगा जिसले उन्हां दे कीते गए कर्म सामने आ गए उस घटना चक्कर तो कोई नहीं बच सकया ना श्रवण बच सकया ना ए उन्हां दे मां पिता बच सके और ना ही राजा दशरथ बच सकया। राजा दशरथ दा भी अंत किस तरीके दे नाल होया भगवान श्री रामचंद्र जी ने उन्हां दे घर ही जन्म लिया सी और उन्हां ने जिस तरीके दी लीला इस जगत दे विच चलाई ओ कौन सन विष्णु दे अवतार सन यानी काल दी चलाई गई लीला सी ओ अवतार रूप दे विच आई सी और इस जीवात्मा नूं परमाण लई आए सी और बड़े अच्छे तरीके नाल परमा करके गए और अज 25.5 लाख साल बाद उन्हां दी वस्तुआं नूं मूर्तियां नूं असी मत्थे टेकदे हां और उस तो असी विचार कर सकदे हां कि जिन्हां दे घर उसने जन्म लिया और अपने पिता दा उद्धार नहीं कर सके यानी कि पिता नूं मोक्ष दी प्राप्ति नहीं हो सकी स्वर्ग और विखुंडा दी प्राप्ति जड़ी है ए मोक्ष दी प्राप्ति नहीं है। मोक्ष दा मतलब हुंदा है मुक्त हो जाना ए जीवात्मा नूं दोबारा तो कदी भी जन्म और मरण दे गेड़ दे विच नहीं आना। इस सारी घटना क्रम तो गुरु साहब इको ही उपदेश देना चाहते ने किसी की कोई निंदा या वड्याई करन दा ए मजबूर नहीं है ना असी इत्थे कोई धर्म या मत चलाण वास्ते इकट्ठे होए हां इत्थे सिर्फ ए रूहानियत दा जो सच्चा मजबून है सचो सच वरपदा है वाणी वजी चौ जुगी सचो सच सुनाई ए वाणी अंदर भी चौ जुगा दे विच हर जीवात्मा दे जड़ और चेतन दे विच वज रही है और मनुखे जन्म दे विच ही इस नूं प्राप्त कीता जा सकदा है और मनुखे जन्म दे विच ही संत सतगुरु दे रूप विच आ करके उन्हां दे मुखारविंद तो जड़ी वाणी उत्पन्न होंदी है यही ओ वाणी है जड़ी सचखंड तो प्रसारित कीती जांदी है और जड़ी इस वक्त साडी चोलियां विच तकसीम कीती जा रही है यही ओ सच्ची वाणी है जिस दे उपर चल करके जीवात्मा अपनी अंदर दी सफाई कर सकती है आवागमन तो मुक्त हो सकती है यानी वेदा शास्त्रां और पुराणा दे विच जितियां भी वस्तुआं दित्तियां गईयां ने जितने भी उपदेश दिते गए ने अगर उन्हां दे विच कर्म कांड दे मजबूर नूं अलग कर दिता जाए तो सारी दी सारी वाणी सच दी वाणी है। अगर भगवान श्री कृष्ण जी ने या भगवान श्री रामचंद्र जी ने वाणी दिती अगर वो ब्रह्म तो आए सन ते ब्रह्म तक दी जड़ी वाणी सी उत्थे तक दा जो सच सी उसी सच नूं उन्होंने इस जगत दे विच व्याप्त कीता है और उन्होंने कलयुग दे मुतलक जो भी कर्म कांड ने बिल्कुल स्पष्ट उपदेश दिते ने कि कलयुग दे विच किसी भी तरीके दा कर्म जो है फलदायक नहीं होएगा स्वार्थ या मुक्ति लई सिर्फ और सिर्फ ओ परमात्मा दा नाम ही आधार है हरि गुण आधार है ओ हरि दा गुण की है ओ परमात्मा दा नाम की है असी सारे अंधे हां इस करके इस वाणी दे अर्थां नूं समझ नहीं सके। उन्हां ने जड़ा ए नाम दी संज्ञा हरि दा नाम क्या है हरि दे नाम नूं असी नानक दा नाम या राम दा नाम या किशन दा नाम या मोहम्मद साहब दा नाम लै करके असी इन्हां नामां दे चक्कर दे विच फस गए। गुरु साहबां ने जो उपदेश दिता है ए नाम जो है ए बड़ा ही चेतन उस परम चेतन दा अंश है और हर जीवात्मा जड़ और चेतन दे अंदर मौजूद हुंदा है पर इस दी प्राप्ति सिर्फ और सिर्फ मनुखे जन्म दे विच हो सकदी है और इस दी प्राप्ति असी सिर्फ सिर्फ ए तीर्थ करके जड़ और चेतना निर्जीव वस्तुआं दी आराधना करके उन्हां नूं मत्थे टेक करके या इन्हां दा स्नान करके कदी भी इस जीवात्मा नूं उपर जड़ी कर्मा दी मैल चढ़ी है ना उन्हां नूं असीं उतार सकदे हां और ना जब तक इह उतरेगी तद तक इस परमात्मा दा जो गुण है ए अंश जो जोत और आवाज स्वरूप है जड़ा कि सिर्फ और सिर्फ दसवें द्वार विच मिलता है जब तक अने जीवात्मा नौ द्वार चो खाली नहीं होएगी तब तक अने दसवें द्वार पहुंच नहीं सकती और जब तक अने दसवें द्वार नहीं पहुंचेगी ओ परमात्मा दे इस गुण नूं हरि दे नाम नूं इस अवस्था नूं असीं प्राप्त नहीं कर सकते। इस नूं देण वास्ते ही सतगुरु इस जगत दे विच अवतार लै करके आंदे ने। हुण असीं विचार करना है कि संतां दी वाणी जड़ी है उस दे विच ओ परमात्मा दा नाम ओ हरि दा नाम किस नूं किया गया है और किस तीर्थ नूं जो है स्पष्ट कीता गया है। पुराणा दे विच स्कंद पुराण दे विच ਛੇ ਤੀਰਥ ਜਿਹੜੇ ਨੇ ਮੁੱਖ ਕਹੇ ਗਏ ਨੇ, ਇਹ ਛੇ ਤੀਰਥ ਕਿਹੜੇ ਨੇ? ਸਭ ਤੋਂ ਦੋ ਪਹਿਲੇ ਜਿਹੜੇ ਦੋ ਤੀਰਥ ਨੇ ਉਹ ਉਹਨਾਂ ਨੇ ਮਾਂ ਔਰ ਪਿਓ ਨੂੰ ਕਿਹਾ ਹੈ, ਜਿਹੜੇ ਕਿ ਇਸ ਜੀਵਾਤਮਾ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਆਪਣੇ ਮਾਂ ਬਾਪ ਦੀ ਸੇਵਾ ਕਰਦੇ ਨੇ, ਉਹਨਾਂ ਦੀ ਹਰ ਜ਼ਰੂਰਤ ਦਾ ਖਿਆਲ ਕਰਦੇ ਨੇ, ਉਹਨਾਂ ਦੇ ਹੁਕਮ ਦੇ ਵਿੱਚ ਰਹਿੰਦੇ ਨੇ. ਉਸ ਵੇਲੇ ਰਿਸ਼ੀ ਵਿਆਸ ਜੀ ਕਹਿੰਦੇ ਨੇ ਕਿ ਉਹਨਾਂ ਨੂੰ ਹਜ਼ਾਰਾਂ ਹੀ ਤੀਰਥਾਂ ਦਾ ਫਲ ਜੋ ਹੈ ਆਪਣੇ ਘਰ ਦੇ ਵਿੱਚ ਆਪਣੇ ਮਾਂ ਬਾਪ ਦੀ ਸੇਵਾ ਕਰਕੇ ਪ੍ਰਾਪਤ ਹੋ ਸਕਦਾ ਹੈ. ਉਸ ਦੇ ਬਾਅਦ ਜਿਹੜੇ ਦੋ ਤੀਰਥ ਨੇ ਉਹ ਪਤੀ ਪਤਨੀ ਨੂੰ ਤੀਰਥ ਕਿਹਾ ਹੈ. ਪਤੀ ਅਗਰ ਕਹਿੰਦਾ ਹੈ ਪਤਨੀ ਨੂੰ ਦੇਖ ਕਰਕੇ ਕਿ ਦੇਵੀ ਜੀ ਆ ਗਏ ਨੇ, ਔਰ ਪਤਨੀ ਨੂੰ ਦੇਖ ਕਰਕੇ ਕਹਿੰਦੀ ਹੈ ਕਿ ਦੇਵਤਾ ਜੀ ਆ ਗਏ ਨੇ, ਤੇ ਸਾਧ ਸੰਗਤ ਜੀ ਵਿਚਾਰ ਕਰਕੇ ਦੇਖੋ ਕਿ ਮੰਦਰ ਦੇ ਵਿੱਚ ਹੋਰ ਹੈ ਕੀ ਹੈ? ਤੀਰਥ ਜਿੱਥੇ ਅਸੀਂ ਕਰਨ ਜਾ ਰਹੇ ਹਾਂ ਉੱਥੇ ਮੂਰਤੀ ਕਿਹੜੀ ਹੈ? ਦੇਵੀ ਔਰ ਦੇਵਤਿਆਂ ਦੀ ਮੂਰਤੀ ਹੈ. ਅਗਰ ਦੇਵੀ ਪਤਨੀ ਹੈ, ਦੇਵਤਾ ਪਤੀ ਹੈ, ਤੇ ਹੋਰ ਕਿਹੜੇ ਮੰਦਰ ਨੂੰ ਅਸੀਂ ਲੱਭ ਰਹੇ ਹਾਂ? ਯਾਨੀ ਕਿ ਘਰ ਹੀ ਮੰਦਰ ਹੋ ਗਿਆ, ਔਰ ਦੇਵੀ ਦੇਵਤਾ ਚਲਦੇ ਫਿਰਦੇ ਘਰ ਦੇ ਵਿੱਚ ਮੌਜੂਦ ਹੋ ਗਏ. ਔਰ ਅਗਰ ਪਤੀ ਪਤਨੀ ਨੂੰ ਕਹਿੰਦਾ ਹੈ ਕਿ ਚੁੜੈਲ ਆ ਗਈ, ਔਰ ਪਤੀ ਨੂੰ ਕਹਿੰਦੀ ਹੈ ਕਿ ਰਾਕਸ਼ਸ ਆ ਗਿਆ, ਤੇ ਹੋਰ ਕਿਹੜੇ ਨਰਕ ਨੂੰ ਅਸੀਂ ਲੱਭ ਰਹੇ ਹਾਂ? ਉਹ ਘਰ ਹੀ ਨਰਕ ਬਣ ਗਿਆ. ਹੁਣ ਵਿਚਾਰ ਕਰਕੇ ਦੇਖੋ ਉਹ ਸੂਖਮ ਲੋਕਾਂ ਦੇ ਲੜਕ ਦੀ ਕੀ ਗੱਲ ਕਰਨੀ ਹੈ ਕਿ ਜਿਸ ਜਗ੍ਹਾ ਅਸੀਂ ਰਹਿੰਦੇ ਹਾਂ ਉਹੀ ਪਲ ਪਲ ਹਰ ਘੜੀ ਇਸ ਜੀਵਾਤਮਾ ਨੂੰ ਨਰਕ ਦਾ ਆਭਾਸ ਕਰਾ ਦੇਗਾ. ਔਰ ਇਹੀ ਉਹ ਅਗਰ ਪਤੀ ਪਤਨੀ ਅਗਰ ਮਿਲ ਕਰਕੇ ਇੱਕ ਦੂਸਰੇ ਦੀ ਇੱਜ਼ਤ ਕਰਦੇ ਨੇ, ਇਸ ਜਗਤ ਦੇ ਵਿੱਚ ਮਾਂ ਪਿਓ ਦੀ ਸੇਵਾ ਕਰਦੇ ਨੇ, ਸਾਸ ਸਸੁਰ ਦੀ ਸੇਵਾ ਕਰਦੇ ਨੇ, ਤੇ ਇਸ ਘਰ ਨੂੰ ਉਹ ਮੰਦਰ ਬਣਾ ਕਰਕੇ ਚਲਦੇ ਫਿਰਦੇ ਦੇਵੀ ਦੇਵਤਾ ਨਜ਼ਰ ਆਉਂਦੇ ਨੇ, ਅਸੀਂ ਉਹਨਾਂ ਜੜ ਵਸਤੂਆਂ ਨੂੰ ਮੱਥਾ ਟੇਕ ਕੇ ਇਸ ਜੀਵਾਤਮਾ ਦੀ ਜੋ ਹੈ ਉਧਾਰ ਕਰ ਰਹੇ ਹਾਂ, ਜਿਹੜੇ ਆਪਣੇ ਘਰ ਦੇ ਵਿੱਚ ਇਸ ਤਰੀਕੇ ਦੇ ਨਾਲ ਵਿਚਰ ਰਹੇ ਨੇ. ਹਜ਼ਾਰਾਂ ਹੀ ਤੀਰਥਾਂ ਦਾ ਫਲ ਵਿਆਸ ਜੀ ਕਹਿੰਦੇ ਨੇ ਕਿ ਉਹਨਾਂ ਨੂੰ ਆਪਣੇ ਘਰ ਦੇ ਵਿੱਚ ਹੀ ਪ੍ਰਾਪਤ ਹੋ ਜਾਂਦਾ ਹੈ. ਪੰਜਵਾਂ ਤੀਰਥ ਜੋ ਹੈ ਸਕੰਦ ਦੇ ਵਿੱਚ ਜੋ ਉਪਦੇਸ਼ ਦਿੱਤਾ ਗਿਆ ਹੈ ਉਹ ਸ਼ਿਸ਼ ਦੇ ਰੂਪ ਦੇ ਵਿੱਚ ਹੈ. ਯਾਨੀ ਕਿ ਸ਼ਿਸ਼ ਜੋ ਹੈ ਇਹ ਚਲਦਾ ਫਿਰਦਾ ਤੀਰਥ ਹੈ. ਸ਼ਿਸ਼ ਕਿਹੜਾ? ਜਿਹੜਾ ਪੂਰਨ ਸ਼ਿਸ਼ ਹੈ, ਆਪਣੇ ਸਤਿਗੁਰ ਦੇ ਹੁਕਮ ਦੇ ਵਿੱਚ ਆਪਣੀ ਹਸਤੀ ਨੂੰ ਕੁਰਬਾਨ ਕਰ ਰਿਹਾ. ਉਹ ਕਿਉਂ? ਕਿਉਂਕਿ ਉਸ ਦੇ ਅੰਦਰ ਜੋ ਹੈ ਉਹ ਰਾਮ, ਉਹ ਪਰਮਾਤਮਾ ਹਰ ਪਲ ਹਰ ਘੜੀ ਗੁਰੂ ਦੇ ਰੂਪ ਦੇ ਵਿੱਚ ਵਿਦਵਾਨ ਹੈ, ਔਰ ਹਰ ਜਗ੍ਹਾ ਹਰ ਚੀਜ਼ ਦੇ ਵਿੱਚ ਆਪਣੇ ਗੁਰੂ ਨੂੰ ਰਮਿਆਇਆ ਦੇਖਦਾ ਹੈ. ਉਹ ਚਾਹ ਕਰਕੇ ਵੀ ਕਿਸੇ ਦਾ ਅਨਿਸ਼ਟ ਨਹੀਂ ਕਰ ਸਕਦਾ, ਅਹਿੰਸਾ ਨਹੀਂ ਕਰ ਸਕਦਾ. ਉਹ ਹਰ ਇੱਕ ਦੇ ਨਾਲ ਪਿਆਰ ਦੇ ਨਾਲ ਬੋਲਦਾ ਹੈ, ਕੋਈ ਈਰਸ਼ਾ ਨਹੀਂ, ਕੋਈ ਦੁਸ਼ਟਤਾ ਨਹੀਂ, ਕਿਸੇ ਦੀ ਨਿੰਦਿਆ ਨਹੀਂ. ਉਹ ਸਭ ਦੇ ਵਿੱਚ ਸਰਮੇ ਹੋਏ ਨੂੰ ਦੇਖ ਰਿਹਾ. ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਕਿ ਇਸ ਤੋਂ ਵੱਡਾ ਯਾਨੀ ਕਿ ਸ਼ਿਸ਼ਯ ਦੇ ਦਰਸ਼ਨ ਕਰ ਲੈ, ਪੂਰਨ ਸ਼ਿਸ਼ਯ ਦੇ. ਹੋਰ ਕਿਹੜੇ ਤੀਰਥ ਤੇ ਅਸੀਂ ਜਾਣਾ ਚਾਹੁੰਦੇ ਹਾਂ? ਕਿਹੜੇ ਤੀਰਥ ਦਾ ਫਲ ਅਸੀਂ ਪ੍ਰਾਪਤ ਕਰਨਾ ਚਾਹੁੰਦੇ ਹਾਂ? ਛੇਟਾ ਤੀਰਥ ਜੋ ਹੈ ਰਿਸ਼ੀ ਵਿਆਸ ਜੀ ਨੇ ਦਿੱਤਾ ਹੈ ਸਕੰਦ ਪੁਰਾਣ ਦੇ ਵਿੱਚ, ਉਹ ਕਹਿੰਦੇ ਨੇ ਗੁਰੂ ਦਾ ਤੀਰਥ ਹੈ. ਔਰ ਉਪਮਾ ਦਿੰਦੇ ਨੇ ਇੱਕ ਸੂਰਜ ਦੀ ਕਿ ਸੂਰਜ ਜਦੋਂ ਚੜ੍ਹਦਾ ਹੈ ਇਸ ਸ੍ਰਿਸ਼ਟੀ ਦੇ ਵਿੱਚ ਅੰਧਕਾਰ ਨੂੰ ਦੂਰ ਕਰ ਦਿੰਦਾ ਹੈ. ਯਾਨੀ ਕਿ ਸੁਬਹ ਦਾ ਅੰਧਕਾਰ ਜੋ ਹੈ ਸੂਰਜ ਦੂਰ ਕਰਦਾ ਹੈ, ਰਾਤ ਦਾ ਅੰਧਕਾਰ ਚੰਦਰਮਾ ਦੂਰ ਕਰਦਾ ਹੈ, ਔਰ ਘਰ ਦੇ ਵਿੱਚ ਕੱਢ ਦਾ ਅੰਧਕਾਰ ਜੋ ਹੈ ਇੱਕ ਚਿਰਾਗ ਜੋ ਅਸੀਂ ਜਲਾਉਂਦੇ ਹਾਂ ਉਸ ਦੇ ਨਾਲ ਘਰ ਦਾ ਅੰਧਕਾਰ ਹਰ ਪਲ ਹਰ ਘੜੀ ਦੂਰ ਹੁੰਦਾ ਰਹਿੰਦਾ ਹੈ. ਉਸ ਦੇ ਨਾਲ ਉਪਦੇਸ਼ ਕਰਦੇ ਨੇ ਕਿ ਗੁਰੂ ਇੱਕ ਐਸਾ ਪਖਦਾ ਚਿਰਾਗ ਹੈ ਜਿਹੜਾ ਕਿ ਸ਼ਿਸ਼ਯ ਦੇ ਅੰਦਰ ਹਰ ਪਲ ਹਰ ਘੜੀ ਉਸ ਪਰਮਾਤਮਾ ਦਾ ਦੀਦਾਰ ਕਰਾਉਂਦਾ ਹੈ. ਕਿਸ ਤਰੀਕੇ ਦੇ ਨਾਲ? ਜੋਤ ਔਰ ਆਵਾਜ਼ ਸਰੂਪ ਉਹ ਪਰਮਾਤਮਾ ਦਾ ਗੁਣ ਉਸ ਦੇ ਅੰਦਰ ਦ੍ਰਿੜ ਕਰਾ ਕਰਕੇ ਇਸ ਜੀਵਾਤਮਾ ਨੂੰ ਉਸ ਦੇ ਨਾਲ ਮਿਲਾਉਂਦਾ ਹੈ, ਔਰ ਇਹ ਜੀਵਾਤਮਾ ਉਸ ਦੇ ਨਾਲ ਮਿਲ ਕਰਕੇ ਉਸ ਸੱਚ ਦੇ ਵਿੱਚ ਉਸ ਜੋਤ ਦੇ ਵਿੱਚ ਸਮਾ ਜਾਂਦੀ ਹੈ ਜਿਸ ਦੇ ਵਿੱਚ ਪਹੁੰਚ ਕਰਕੇ ਇਸ ਜੀਵਾਤਮਾ ਨੂੰ ਦੁਬਾਰਾ ਤੋਂ ਜਨਮ ਮਰਨ ਦੇ ਗੇੜ ਦੇ ਵਿੱਚ ਨਹੀਂ ਆਉਣਾ ਪੈਂਦਾ. ਔਰ ਜਿਹੜੇ ਇਹ ਛੇ ਤੀਰਥ ਦਿੱਤੇ ਨੇ, ਇਹ ਛੇ ਤੀਰਥ ਇਸ ਕਲਯੁਗ ਦੇ ਵਿੱਚ ਇਹ ਛੇ ਤੀਰਥ ਪ੍ਰਧਾਨ ਨੇ, ਔਰ ਇਹਨਾਂ ਛੇ ਤੀਰਥਾਂ ਦਾ ਫਲ ਜਿਹੜਾ ਹੈ ਕਰੋੜਾਂ ਹੀ ਤੀਰਥਾਂ ਦੇ ਫਲਾਂ ਦੇ ਅੱਗੇ ਬਹੁਤ ਹੀ ਉੱਚਾ ਹੈ. ਔਰ ਉਹ ਸਾਰੇ ਦੇ ਸਾਰੇ ਤੀਰਥ ਜਿਹੜੇ ਨੇ ਸ਼ਾਸਤਰੀ ਵਿਧੀ ਅਨੁਸਾਰ ਕੋਈ ਵੀ ਜੀਵਾਤਮਾ ਇਸ ਕਲਯੁਗ ਦੇ ਵਿੱਚ ਨਾ ਤਾਂ ਕਰ ਸਕਦੀ ਹੈ, ਔਰ ਨਾ ਹੀ ਉਹਨਾਂ ਤੀਰਥਾਂ ਦੀ ਪ੍ਰਮਾਣਿਕਤਾ ਦਾ ਇਸ ਸਮੇਂ ਦੇ ਅੰਦਰ ਕੋਈ ਐਸਾ ਪ੍ਰਮਾਣ ਹੈ ਕਿ ਅਸੀਂ ਕਹਿ ਸਕੀਏ ਕਿ ਇਹ ਸੱਚੇ ਉਹੀ ਤੀਰਥ ਨੇ. ਇਹਨਾਂ ਨੂੰ ਪ੍ਰਗਟ ਕਿਹਨਾਂ ਨੇ ਕੀਤਾ? ਰਿਸ਼ੀਆਂ ਮੁਨੀਆਂ ਨੇ ਪ੍ਰਗਟ ਕੀਤਾ, ਅਵਤਾਰਾਂ ਨੇ ਪ੍ਰਗਟ ਕੀਤਾ. ਕਿਉਂ ਪ੍ਰਗਟ ਕੀਤਾ? ਕਿਉਂਕਿ ਇਹ ਸਾਰੇ ਕਾਲ ਦੇ ਅੰਸ਼ ਹਨ, ਔਰ ਆਪਣੀ ਲੀਲਾ ਚਲਾਉਣ ਵਾਸਤੇ ਇਸ ਜਗਤ ਦੇ ਵਿੱਚ 84 ਲੱਖ ਜਨਮ ਨੂੰ ਯਾਨੀ ਕਿ ਅੱਛੇ ਔਰ ਬੁਰੇ ਨੂੰ ਪੱਕਾ ਕਰਨ ਵਾਸਤੇ ਹੀ ਆਏ ਸਨ, ਔਰ ਇਸ ਭਰਮਣ ਨੂੰ ਪੱਕਾ ਕਰਨ ਵਾਸਤੇ ਹੀ ਉਹਨਾਂ ਨੇ ਇਹ ਸਾਰੀਆਂ ਜਗ੍ਹਾ ਦਾ ਉਧਾਰ ਕਰਨ ਵਾਸਤੇ ਇਸ ਜੀਵਾਤਮਾ ਨੂੰ ਇਹ ਗੱਲ ਸਮਝਾਈ ਕਿ ਮਰਨ ਦੇ ਬਾਅਦ ਮੋਕਸ਼ ਦੀ ਪ੍ਰਾਪਤੀ ਹੋਏਗੀ. ਹੁਣ ਵਿਚਾਰ ਕਰਕੇ ਦੇਖੋ, ਕਲਯੁਗ ਦੇ ਵਿੱਚ ਅਸੀਂ ਵਪਾਰ ਕਰਦੇ ਹਾਂ, ਕੋਈ ਧੰਦਾ ਕਰਦੇ ਹਾਂ, ਤੇ ਕੋਈ ਵੀ ਵਸਤੂ ਕਿਸੇ ਕੋਲ ਡਿਲੀਵਰੀ ਲੈਣਾ ਚਾਹੁੰਦੇ ਹਾਂ, ਤੇ ਅਸੀਂ ਇਹੀ ਚਾਹੁੰਦੇ ਹਾਂ ਕਿ ਸਾਨੂੰ ਵਸਤੂ ਦੀ ਡਿਲੀਵਰੀ ਮਿਲ ਜਾਏ, ਪਰ ਪੇਮੈਂਟ ਅਸੀਂ ਬਾਅਦ ਹੀ ਦਈਏ. ਔਰ ਡਿਲੀਵਰੀ ਦੇਣ ਵਾਲਾ ਜਿਹੜਾ ਹੈ ਉਹਦੇ ਮਨ ਦੇ ਵਿੱਚ ਇਹੀ ਖਵਾਹਿਸ਼ ਹੁੰਦੀ ਹੈ ਕਿ ਮੈਨੂੰ ਪੇਮੈਂਟ ਪਹਿਲੇ ਮਿਲ ਜਾਏ, ਡਿਲੀਵਰੀ ਮੈਂ ਬਾਅਦ ਹੀ ਦਵਾਂ. ਯਾਨੀ ਕਿ ਦੋਨੋਂ ਹੀ ਵਪਾਰੀ ਜਿਹੜੇ ਨੇ ਇਹ ਦੋਨੋਂ ਜੀਵਾਤਮਾ ਕਿਤਨੀਆਂ ਚਤੁਰ ਨੇ ਕਿ ਕੋਈ ਵੀ ਘਾਟਾ ਨਹੀਂ ਖਾਣਾ ਚਾਹੁੰਦੀ, ਯਾਨੀ ਕਿ ਧੋਖਾ ਨਹੀਂ ਖਾਣਾ ਚਾਹੁੰਦੀ. ਤੇ ਕਿਸ ਤਰੀਕੇ ਦੇ ਨਾਲ ਫਿਰ ਫੈਸਲਾ ਹੁੰਦਾ ਕਿ ਦੋਨੋਂ ਇਹ ਫੈਸਲਾ ਕਰਦੇ ਨੇ ਕਿ ਅਸੀਂ ਬੈਂਕ ਦੇ ਥਰੂ ਮਾਲ ਨੂੰ ਲੈਂਦੇ ਹਾਂ, ਯਾਨੀ ਕਿ ਬਿਲਟੀ ਜਿਹੜੀ ਹੈ ਬੈਂਕ ਦੇ ਵਿੱਚ ਭੇਜ ਦਿੱਤੀ ਜਾਏਗੀ, ਔਰ ਮਾਲ ਟਰਾਂਸਪੋਰਟ ਤੇ ਭੇਜਤਾ ਜਾਏਗਾ. ਜਿਸ ਲਈ ਤੁਸੀਂ ਪੇਮੈਂਟ ਬੈਂਕ ਵਿੱਚ ਦਿਓਗੇ ਸਾਡੇ ਅਕਾਊਂਟ ਦੇ ਵਿੱਚ, ਉਸ ਲਈ ਬੈਂਕ ਵਾਲੇ ਤੁਹਾਨੂੰ ਇਹ ਬਿਲਟੀ ਦੇ ਦੇਣਗੇ, ਔਰ ਬਿਲਟੀ ਲੈ ਕਰਕੇ ਜਿਸ ਲਈ ਅਸੀਂ ਟਰਾਂਸਪੋਰਟ ਤੇ ਜਾਵਾਂਗੇ, ਜਾ ਕਰਕੇ ਅਸੀਂ ਉਹ ਬਿਲਟੀ ਨੂੰ ਦਿਖਾ ਕਰਕੇ ਉਹ ਆਪਣਾ ਮਾਲ ਲੈ ਸਕਦੇ ਹਾਂ. ਯਾਨੀ ਕਿ ਦੋਨੋਂ ਜੀਵਾਤਮਾ ਇਤਨੀਆਂ ਚਤੁਰ ਨੇ ਵਪਾਰ ਦੇ ਵਿੱਚ ਕਿ ਕੋਈ ਗੁਰੂ ਸਾਹਿਬ ਇਹ ਦਿਸ਼ਟਾਂਤ ਦੇ ਜ਼ਰੀਏ ਇਹ ਪ੍ਰਗਟ ਕਰਨਾ ਚਾਹੁੰਦੇ ਨੇ ਕਿ ਜਦ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਧਨ ਸੰਬੰਧ ਆ ਇੱਕ ਜੜ ਵਸਤੂ ਹੈ, ਬੇਸ਼ੱਕ ਵਿਨਿਮੇ ਦਾ ਆਧਾਰ ਹੈ, ਇਸ ਦੇ ਬਿਨਾਂ ਇਸ ਸ੍ਰਿਸ਼ਟੀ ਦੇ ਵਿੱਚ ਅਸੀਂ ਵਿਚਰਨ ਨਹੀਂ ਕਰ ਸਕਦੇ, ਯਾਨੀ ਕਿ ਆਪਣੇ ਘਰ ਦਾ ਕੰਮ ਨਹੀਂ ਕਰ ਸਕਦੇ, ਪਰ ਇਹ ਹੀ ਸਭ ਕੁਝ ਨਹੀਂ ਹੈ, ਪਰ ਉਸ ਦੇ ਲਈ ਅਸੀਂ ਇਤਨੇ ਪੱਕੇ ਔਰ ਸਿਆਣੇ ਚਤੁਰ ਹਾਂ, ਪਰ ਅਸੀਂ ਕਿਸ ਤਰੀਕੇ ਦੇ ਨਾਲ ਇਹ ਤੀਰਥਾਂ ਦਾ ਭ੍ਰਮਣ ਕਰਕੇ ਯਾਨੀ ਕਿ ਅਸੀਂ ਕੀਮਤ ਚੁਕਾ ਰਹੇ ਹਾਂ, ਕੈਸੀ ਕੀਮਤ? ਇਹ ਸਵਾਸਾਂ ਦੀ ਪੂੰਜੀ, ਇਹ ਸਵਾਸਾਂ ਦੀ ਪੂੰਜੀ ਸਾਨੂੰ ਮਿਲੀ ਕਿਸ ਵਾਸਤੇ ਸੀ? ਆਪਣੇ ਘਰ ਦਾ ਕੰਮ ਕਰਨ ਵਾਸਤੇ, ਮੋਕਸ਼ ਦੀ ਪ੍ਰਾਪਤੀ ਯਾਨੀ ਮੁਕਤੀ ਦੀ ਪ੍ਰਾਪਤੀ ਲਈ, ਉਸ ਪਰਮਾਤਮਾ ਸੱਚ ਨੂੰ ਪ੍ਰਾਪਤ ਕਰਨ ਵਾਸਤੇ। ਪਰ ਇਹ ਸਾਰੇ ਤੀਰਥਾਂ ਦਾ ਭ੍ਰਮਣ ਕਰਨ ਦੇ ਬਾਅਦ ਇਹਨਾਂ ਅਵਤਾਰਾਂ ਔਰ ਰਿਸ਼ੀਆਂ ਨੇ ਸਾਨੂੰ ਕਿਸ ਚੀਜ਼ ਦੀ ਦੀਕਸ਼ਾ ਦਿੱਤੀ, ਕੀ ਸਮਝਾਇਆ ਕਿ ਤੁਹਾਨੂੰ ਮੋਕਸ਼ ਦੀ ਪ੍ਰਾਪਤੀ ਹੋਏਗੀ ਮਰਨ ਦੇ ਬਾਅਦ? ਯਾਨੀ ਕਿ ਤੁਸੀਂ ਕੀਮਤ ਤਾਂ ਹੁਣੇ ਦੇ ਜਾਓ, ਪਰ ਫਲ ਦੀ ਪ੍ਰਾਪਤੀ ਜਿਹੜੀ ਹੈ ਇਹ ਮਰਨ ਦੇ ਬਾਅਦ ਹੋਏਗੀ। ਹੁਣ ਵਿਚਾਰ ਕਰਕੇ ਦੇਖੋ ਅਸੀਂ ਕਿਸ ਤਰੀਕੇ ਦੇ ਨਾਲ ਭਰਮ ਦੇ ਵਿੱਚ ਆ ਗਏ, ਅਸੀਂ ਕੀਮਤ ਤਾਂ ਚੁਕਾਈ ਜਾ ਰਹੇ ਹਾਂ। ਹਰੇਕ ਜੀਵਾਤਮਾ ਜਿਹੜੀ ਮਨੁੱਖੇ ਜਨਮ ਵਿੱਚ ਆ ਗਈ ਹੈ, ਕਿਸੇ ਵੀ ਧਰਮ ਦੇ ਨਾਲ ਸੰਬੰਧ ਰੱਖਦੀ ਹੈ, ਉਸ ਦੇ ਮਨ ਦੇ ਅੰਦਰ ਇਹ ਚਾਹ ਮੌਜੂਦ ਹੈ, ਇਹ ਖਵਾਹਿਸ਼ ਮੌਜੂਦ ਹੈ ਕਿ ਉਹ ਤੀਰਥ ਕਰੇ, ਯਾਨੀ ਕਿ ਜਿਹੜੇ ਪ੍ਰਮਾਤਮਾ ਦੇ ਮਿਲਣ ਦੇ ਸਥਾਨ ਨੇ ਉਸ ਜਗ੍ਹਾ ਜ਼ਰੂਰ ਜਾਵੇ। ਹਾਲਾਂਕਿ ਇਹ ਸਮਝਣ ਦੀ ਗੱਲ ਹੈ ਕਿ ਪ੍ਰਮਾਤਮਾ ਘੱਟ ਘੱਟ ਦੇ ਵਿੱਚ ਹੈ ਔਰ ਕਿਹੜੀ ਜਗ੍ਹਾ ਮੌਜੂਦ ਨਹੀਂ ਹੈ। ਅਗਰ ਉਹ ਮਿਲਦਾ ਹੈ ਤਾਂ ਸਿਰਫ ਇਨਸਾਨੀ ਜਨਮ ਦੇ ਵਿੱਚ ਔਰ ਅੰਦਰ ਹੀ ਮਿਲਦਾ ਹੈ, ਬਾਹਰ ਅੱਜ ਤੱਕ ਨਾ ਕਿਸੇ ਨੂੰ ਮਿਲਿਆ ਹੈ, ਨਾ ਕਿਸੇ ਨੂੰ ਮਿਲ ਰਿਹਾ ਹੈ ਔਰ ਨਾ ਕਿਸੇ ਨੂੰ ਅੱਗੇ ਆ ਕਰਕੇ ਮਿਲੇਗਾ। ਜਿਸ ਨੂੰ ਵੀ ਮਿਲਿਆ ਹੈ ਅੰਦਰ ਮਿਲਿਆ ਹੈ ਔਰ ਜਿਸ ਨੂੰ ਵੀ ਮਿਲੇਗਾ ਅੰਦਰ ਹੀ ਮਿਲੇਗਾ। ਔਰ ਰਿਸ਼ੀਆਂ ਨੇ ਵੀ ਇਹ ਸਾਰੇ ਪੁਰਾਣਾਂ ਦੇ ਵਿੱਚ ਇਹੀ ਹੁਕਮ ਕੀਤਾ ਹੈ, ਇਹੀ ਦੀਕਸ਼ਾ ਦਿੱਤੀ ਹੈ। ਪਰ ਕਾਲ ਨੇ ਬੜੀ ਚਤੁਰਾਈ ਦੇ ਨਾਲ ਇਹ ਜਿਹੜੇ ਸੰਸਕ੍ਰਿਤ ਦੇ ਸ਼ਲੋਕਾਂ ਦੇ ਜ਼ਰੀਏ ਉਪਦੇਸ਼ ਸੀਗਾ, ਇਹਨਾਂ ਉਪਦੇਸ਼ਾਂ ਨੂੰ ਸਹੀ ਮਾਨੇ ਦੇ ਵਿੱਚ ਵਿਆਖਿਆਕਾਰ ਜੋ ਵਿਦਵਾਨ ਜੋ ਨੇ ਇਹਨਾਂ ਨੂੰ ਸਮਝ ਨਹੀਂ ਸਕੇ। ਇਹ ਗੂੜਾ ਰਹੱਸ ਜੋ ਸੀਗਾ ਇਸ ਦੇ ਅੰਦਰ ਹੀ ਦਫਨ ਹੋ ਗਿਆ। ਅਸੀਂ ਬਾਹਰੀ ਵਾਚਕ ਗਿਆਨੀ ਬਣ ਗਏ, ਬਾਹਰ ਦੀ ਵਿਦਵਤਾ ਦਾ ਆਧਾਰ ਲੈ ਕਰਕੇ ਅਸੀਂ ਬਾਹਰ ਹੀ ਬਾਹਰ ਅਰਥ ਕੱਢ ਕਰਕੇ ਬਾਹਰ ਦੇ ਭ੍ਰਮਣ ਦੇ ਵਿੱਚ ਫਸ ਗਏ ਔਰ ਪਦ ਯਾਤਰਾ ਕਰਕੇ ਜਿਨ੍ਹਾਂ ਤੀਰਥਾਂ ਦੇ ਜ਼ਰੀਏ ਅਸੀਂ ਉਸ ਪਰਮਾਤਮਾ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ, ਉਸ ਪਰਮਾਤਮਾ ਨੂੰ ਅਸੀਂ ਆਪਣੇ ਅੰਦਰ ਲੈ ਕਰਕੇ ਘੁੰਮ ਰਹੇ ਹਾਂ, ਹੁਣ ਉਸ ਨੂੰ ਪ੍ਰਾਪਤ ਅਸੀਂ ਬਾਹਰ ਕਿਸੇ ਤੀਰਥ ਯਾਨੀ ਕਿ ਕਿਸੇ ਜਲ ਦੇ ਵਿੱਚ ਕਿਸ ਤਰੀਕੇ ਨਾਲ ਪ੍ਰਾਪਤ ਕਰ ਸਕਦੇ ਹਾਂ। ਕਬੀਰ ਜੀ ਨੇ, ਗੁਰੂ ਨਾਨਕ ਸਾਹਿਬ ਨੇ, ਸਾਰੇ ਸੰਤਾਂ ਨੇ ਬਾਣੀ ਸਪਸ਼ਟ ਕੀਤਾ ਹੈ ਕਿ ਅਗਰ ਤੀਰਥ ਨਹਾਉਣ ਦੇ ਨਾਲ ਯਾਨੀ ਕਿ ਜਲ ਦੇ ਮੰਜਣ ਦੇ ਨਾਲ ਜੇ ਮੈਲ ਉਤਰ ਸਕਦੀ, ਜੀਵ ਦਾ ਉਧਾਰ ਹੋ ਸਕਦਾ, ਤੇ ਇਸ ਜਲ ਦੇ ਵਿੱਚ ਕਿਤਨੇ ਜਾਨਵਰ ਮੌਜੂਦ ਨੇ, ਕਿਤਨੇ ਜੀਵ ਮੌਜੂਦ ਨੇ, ਯਾਨੀ ਮੇਂਢਕ ਨਿਤ ਨਿਤ ਨਹਾਵੇ, ਮੇਂਢਕ ਜੋ ਹੈ ਉਹ ਤਾਂ ਰਹਿੰਦਾ ਹੀ ਉਹਦੇ ਵਿੱਚ ਹੈ, ਉਸਦਾ ਉਧਾਰ ਕਿਉਂ ਨਹੀਂ ਹੋ ਗਿਆ? ਅਗਰ ਤੁਸੀਂ ਉਧਾਰ ਕਰਨਾ ਚਾਹੁੰਦੇ ਹੋ ਇਸ ਜੀਵਾਤਮਾ ਦਾ ਤੇ ਗੁਰੂ ਦੇ ਘਾਟ ਤੇ ਜਾਣਾ ਪਏਗਾ। ਗੁਰੂ ਦੇ ਘਾਟ ਤੇ ਆਪਣੀ ਇਹ ਚੁਨਰੀ ਜੇ ਜੀਵਾਤਮਾ ਜਿਹੜੀ ਮੈਲੀ ਹੋਈ ਹੈ ਉਹ ਗੁਰੂ ਹੀ ਧੋਬੀ ਹੈ ਜਿਹੜਾ ਕਿ ਇਸ ਆਪਣੇ ਘਾਟ ਤੇ, ਘਾਟ ਕਿਹੜਾ ਹੈ? ਸਤਸੰਗ, ਸਤਸੰਗ ਦੇ ਵਿੱਚ ਇਸ ਚੁਨਰੀ ਨੂੰ ਚੁਨਰੀ ਜਿਹੜੀ ਹੈ ਧੋਤੀ ਜਾਂਦੀ ਹੈ। ਕਿਸ ਤਰੀਕੇ ਦੇ ਨਾਲ? ਬਾਣੀ ਦੇ ਜ਼ਰੀਏ। ਬਾਣੀ ਕਿਹੜੀ? ਜਿਹੜੀ ਸੱਚਖੰਡ ਤੋਂ ਪ੍ਰਸਾਰਿਤ ਕੀਤੀ ਜਾਂਦੀ ਹੈ। ਕਿਉਂ? ਕਿਉਂਕਿ ਇਸ ਦੇ ਅੰਦਰ ਅਦ੍ਰਿਸ਼ ਕਿਰਨਾਂ ਹੁੰਦੀਆਂ ਨੇ, ਇੱਕ ਤਾਕਤ ਦੇ ਰੂਪ ਦੇ ਵਿੱਚ ਜਿਹੜੀਆਂ ਮਨ ਦੇ ਉੱਪਰ ਅਸਰ ਕਰਦੀਆਂ ਨੇ। ਮਨ ਦੇ ਉੱਪਰ ਅਸਰ ਕਰਨ ਦੇ ਨਾਲ ਕੀ ਹੁੰਦਾ? ਮਨ ਜੋ ਵਿਸ਼ੇ ਵਿਕਾਰਾਂ ਚੋਂ ਨਿਕਲਦਾ ਹੈ, ਗਲਤ ਰਸਤੇ ਚੱਲਣ ਤੋਂ ਰੁਕ ਜਾਂਦਾ ਹੈ, ਹੌਲੇ ਹੌਲੇ ਕਰਦਿਆਂ ਹੋਇਆ ਇਹ ਜੋ ਹੈ ਆਪਣੇ ਉਹ ਸੱਚ ਨੂੰ ਪ੍ਰਾਪਤ ਕਰਨ ਲੱਗ ਜਾਂਦਾ ਹੈ, ਜਿਸ ਲਈ ਇਹਦੀ ਸਫਾਈ ਹੋ ਜਾਂਦੀ ਹੈ। ਤੇ ਪਰਮਾਤਮਾ ਕੋਈ ਬਾਹਰ ਥੋੜੀ ਸੀ, ਉਹ ਤੇ ਹੈ ਹੀ ਅੰਦਰ ਸੀਗਾ, ਅੰਦਰੋਂ ਹੀ ਪ੍ਰਗਟ ਹੋਣਾ ਸੀ। ਔਰ ਅੰਦਰ ਦਾ ਤੀਰਥ ਜਿਹੜਾ ਹੈ, ਸੱਚਾ ਤੀਰਥ, ਉਹ ਮਾਨ ਸਰੋਵਰ, ਉਹ ਅੰਦਰ ਦੇ ਵਿੱਚ ਪਾਰ ਬ੍ਰਹਮ ਦੇ ਵਿੱਚ ਹੈ। ਸਵਾਮੀ ਤੁਲਸੀਦਾਸ ਜੀ ਨੇ ਆਪਣੇ ਰਚਨਾ ਦੇ ਵਿੱਚ ਬਿਲਕੁਲ ਸਪਸ਼ਟ ਕੀਤਾ ਹੈ ਕਿ ਅਗਰ ਇਹ ਜੀਵਾਤਮਾ ਮਹਿਲ ਤੋਂ ਨਿਕਲਣਾ ਚਾਹੁੰਦੀ ਹੈ, ਆਪਣੇ ਉਧਾਰ ਕਰਨਾ ਚਾਹੁੰਦੀ ਹੈ, ਪਰਮਾਤਮਾ ਨੂੰ ਮਿਲਣਾ ਚਾਹੁੰਦੀ ਹੈ, ਤੇ ਇਹ ਤੀਰਥ ਇਹ ਪਾਰ ਬ੍ਰਹਮ ਦੇ ਵਿੱਚ ਇਹ ਅੰਦਰ ਹੀ ਮੌਜੂਦ ਹੈ। ਜਦੋਂ ਬ੍ਰਹਮ ਪਾਰ ਕਰਾਂਗੇ ਤੇ ਇਹ ਤੀਰਥ ਸਾਹਮਣੇ ਆਏਗਾ ਔਰ ਜੀਵਾਤਮਾ ਇਹਦਾ ਸਨਾਨ ਕਰਕੇ ਇਹ ਸਾਰੀ ਮਹਿਲ ਤੋਂ ਉੱਤਰ ਜਾਏਗੀ ਔਰ ਉਸ ਤੱਕ ਪਹੁੰਚਣ ਦਾ ਜਿਹੜਾ ਤੀਰਥ ਹੈ ਉਹ ਨਾਮ ਹੈ, ਸ਼ਬਦ ਹੈ, ਕੀਰਤਨ ਹੈ, ਅਕਤ ਕਥਾ ਹੈ, ਯਾਨੀ ਕਿਸੇ ਵੀ ਨਾਮ ਨਾਲ ਲੈ ਲਓ। ਰਿਸ਼ੀ ਮੁਨੀਆਂ ਨੇ, ਅਵਤਾਰਾਂ ਨੇ, ਸੰਤ ਸਤਿਗੁਰਾਂ ਨੇ, ਜਿਹੜੇ ਵੀ ਉਸ ਸੱਚਖੰਡ ਤੋਂ ਆਏ ਨੇ, ਉਹਨਾਂ ਨੇ ਸਾਰੀ ਚੀਜ਼ ਜਿਹੜੀ ਹੈ ਬਿਲਕੁਲ ਸਪਸ਼ਟ ਕੀਤੀ ਹੈ। ਲਫ਼ਜ਼ਾਂ ਦਾ ਫੇਰ ਹੈ, ਜ਼ਬਾਨ ਦਾ ਫੇਰ ਹੈ, ਕਿਉਂਕਿ ਉਸਦੇ ਘਰ ਤਾਂ ਕੋਈ ਜ਼ਬਾਨ ਨਹੀਂ, ਕੋਈ ਪੋਥੀ ਨਹੀਂ, ਕੋਈ ਨਾਮ ਨਹੀਂ, ਕੋਈ ਲਫ਼ਜ਼ ਨਹੀਂ, ਯਾਨੀ ਕਿ ਕੋਈ ਭਾਸ਼ਾ ਨਹੀਂ, ਉੱਥੇ ਸਿਰਫ ਪ੍ਰੇਮ ਦੀ ਭਾਸ਼ਾ ਹੈ। ਜਿਸ ਨੇ ਪ੍ਰੇਮ ਦੇ ਲਫ਼ਜ਼ ਨੂੰ ਸਮਝ ਲਿਆ, ਪ੍ਰੇਮ ਦੀ ਭਾਸ਼ਾ ਨੂੰ ਪਹਿਚਾਣ ਲਿਆ, ਅੰਦਰ ਪ੍ਰੇਮ ਨੂੰ ਧਾਰਨ ਕਰ ਲਿਆ, ਉਸਨੇ ਉਸ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ, ਕਿਉਂਕਿ ਪਰਮਾਤਮਾ ਨੇ ਕਿੱਥੋਂ ਬਾਹਰੋਂ ਨਹੀਂ ਸੀ ਆਉਣਾ, ਉਹ ਅੰਦਰ ਹੀ ਮੌਜੂਦ ਸੀ। ਉਹਦੀ ਪ੍ਰਾਪਤੀ ਔਰ ਭਾਸ਼ਾ ਜਿਹੜੇ ਜੋ ਆਧਾਰ ਹੈ, ਜਿਹੜਾ ਤੀਰਥ ਆਧਾਰ ਹੈ, ਉਹ ਸਿਰਫ ਪ੍ਰੇਮ ਦਾ ਤੀਰਥ ਹੈ ਔਰ ਪ੍ਰੇਮ ਦਾ ਤੀਰਥ ਕਿਸੇ ਵੀ ਜਗ੍ਹਾ ਇਸ ਸ੍ਰਿਸ਼ਟੀ ਦੇ ਵਿੱਚ ਬਾਹਰ ਮੌਜੂਦ ਨਹੀਂ ਹੈ। ਇਸ ਤਰੀਕੇ ਦੇ ਨਾਲ ਸਕੰਦ ਪੁਰਾਣ ਦੇ ਵਿੱਚ ਜਿਹੜੇ 6 ਤੀਰਥ ਦਿੱਤੇ ਗਏ ਨੇ, ਇਹ 6 ਤੀਰਥ ਜਿਹੜੇ ਨੇ ਕਲਯੁਗ ਦੇ ਵਿੱਚ ਪ੍ਰਧਾਨ ਨੇ ਔਰ ਸਾਰੇ ਹਰ ਪਲ ਹਰ ਘੜੀ ਅਸੀਂ ਇਹਨਾਂ 6 ਤੀਰਥਾਂ ਦੇ ਵਿੱਚ ਹੀ ਭ੍ਰਮਣ ਕਰਦੇ ਹਾਂ। ਅਗਰ ਸਤਿਗੁਰੂ ਦੇ ਕੋਲ ਜਾਈਏ, ਉਹਨਾਂ ਦਾ ਸਾਸੰਗ ਸੁਣੀਏ, ਉਹਨਾਂ ਦੀ ਬਾਣੀ ਉੱਪਰ ਚੱਲਣਾ ਸ਼ੁਰੂ ਕਰ ਦਈਏ, ਅਮਲੀ ਜਾਮਾ ਪਹਿਨਾਉਣਾ ਸ਼ੁਰੂ ਕਰ ਦਈਏ, ਤੇ ਪੱਕੀ ਗੱਲ ਹੈ ਕਿ ਇਹ ਜੀਵਾਤਮਾ ਜੋ ਹੈ ਮਨ ਦੇ ਨਾਲ ਸੰਗਤ ਤੋਂ ਨਿਕਲ ਕਰਕੇ ਸੱਚਮੁੱਚ ਇਸ ਤੀਰਥਾਂ ਨੂੰ ਪਹਿਚਾਣਨ ਲੱਗ ਜਾਂਦੀ ਹੈ ਔਰ ਇਹਨਾਂ ਤੀਰਥਾਂ ਦਾ ਜਿਹੜਾ ਫਲ ਹੈ ਉਹ ਵੀ ਉਸਨੂੰ ਅੰਤਰ ਦੇ ਵਿੱਚ ਜੋ ਹੈ ਪ੍ਰਾਪਤ ਹੋਣ ਲੱਗ ਜਾਂਦਾ ਹੈ ਔਰ ਜਦ ਤੱਕ ਅਸੀਂ ਇਸ ਜੀਵਾਤਮਾ ਨੂੰ ਇਹ ਮਨ ਦੀ ਸੰਗਤ ਤੋਂ ਨਹੀਂ ਕੱਢਾਂਗੇ ਤਦ ਤੱਕ ਸਾਨੂੰ ਇਹਨਾਂ ਤੀਰਥਾਂ ਦਾ ਫਲ ਦੀ ਜੋ ਹੈ ਪ੍ਰਾਪਤੀ ਹੋ ਹੀ ਨਹੀਂ ਸਕਦੀ ਇਸ ਕਰਕੇ ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਕਿ ਸੱਚਖੰਡ ਤੋਂ ਜਿਹੜੀ ਬਾਣੀ ਅੱਜ ਪ੍ਰਸਾਰਿਤ ਕੀਤੀ ਗਈ ਹੈ ਉਹਦੇ ਵਿੱਚ ਬਿਲਕੁਲ ਸਪਸ਼ਟ ਉਪਦੇਸ਼ ਕੀ ਕੀਤਾ ਗਿਆ ਹੈ ਕਿ ਤੀਰਥ ਜਿਹੜਾ ਹੈ ਉਹ ਕਿਸ ਤਰੀਕੇ ਦੇ ਨਾਲ ਅਵਤਾਰਾਂ ਨੇ ਜਾਂ ਰਿਸ਼ੀ ਮੁਨੀਆਂ ਨੇ ਪ੍ਰਗਟ ਕੀਤਾ ਔਰ ਕਿਹੜੇ ਸਮੇਂ ਦੇ ਵਿੱਚ ਇਸ ਨੂੰ ਪ੍ਰਗਟ ਕਰਨ ਲਈ ਇਸ ਦੀ ਲੋੜ ਪਈ ਉਹਦੀ ਵਜ੍ਹਾ ਕੀ ਸੀ ਕਿ ਸਿਰਫ ਉਹ 84 ਲੱਖ ਗੇੜ ਨੂੰ ਆਵਾਗਮਨ ਨੂੰ ਪੱਕਾ ਕਰਨਾ ਚਾਹੁੰਦੇ ਸੀ ਔਰ ਸਮੇਂ ਦੀ ਜੋ ਗਣਨਾ ਹੈ ਉਹ ਇਤਨੀ ਪੁਰਾਣੀ ਹੋ ਚੁੱਕੀ ਹੈ ਕਿ ਅਸੀਂ 100 ਸਾਲ ਪਹਿਲੇ ਦੀ ਗੱਲ ਨੂੰ ਅੱਜ ਪ੍ਰਮਾਣਿਕ ਰੂਪ ਦੇ ਵਿੱਚ ਪ੍ਰਾਪਤ ਨਹੀਂ ਕਰ ਸਕਦੇ ਜਿਸ ਤਰੀਕੇ ਦੇ ਨਾਲ ਇੱਕ ਮੋਮਬੱਤੀ ਨੂੰ ਅਸੀਂ ਜਲਾਉਂਦੇ ਹਾਂ ਤੇ ਹਰ ਪਲ ਹਰ ਘੜੀ ਉਹ ਘਟਦੀ ਜਾਂਦੀ ਹੈ ਯਾਨੀ ਕਿ ਮੌਤ ਦੀ ਤਰਫ ਜਾਂਦੀ ਹੈ ਉਸੇ ਤਰੀਕੇ ਦੇ ਨਾਲ ਇਹ ਸ੍ਰਿਸ਼ਟੀ ਯਾਨੀ ਕਿ ਬ੍ਰਹਮਾ ਦੇ ਜਿਸ ਸ਼ੁਰੂਆਤ ਹੁੰਦੀ ਹੈ ਉਹਨਾਂ ਦਾ ਦਿਨ ਚੜਦਾ ਹੈ ਇਹ ਸ੍ਰਿਸ਼ਟੀ ਰਚੀ ਜਾਂਦੀ ਹੈ ਜੋ ਜੋ ਇਹ ਵਸਤੂਆਂ ਦ੍ਰਿਸ਼ਟੀਗੋਚਰ ਹੁੰਦੀਆਂ ਨੇ ਵਿਚਰਨ ਲੱਗਦੀਆਂ ਨੇ ਆਵਾਗਮਨ ਦੇ ਵਿੱਚ ਆਉਂਦੀਆਂ ਨੇ ਤੇ ਉਹ ਤੋਂ ਇਹ ਜੋ ਹੈ ਉਸਦਾ ਦਿਨ ਬੀਤਦਾ ਜਾਂਦਾ ਹੈ ਰਾਤ ਸ਼ੁਰੂ ਹੁੰਦੀ ਹੈ ਔਰ ਇਹ ਸਾਰੀਆਂ ਜੋ ਹੈ ਵਿਲੇ ਦੇ ਵਿੱਚ ਬੀਤ ਜਾਂਦੀਆਂ ਨੇ ਔਰ ਜਿਉਂ ਜਿਉਂ ਇਹਨਾਂ ਦੀ ਵਿਲੇ ਹੁੰਦੀ ਹੈ ਪਰਲੇ ਆ ਜਾਂਦੀ ਹੈ ਪਰਲੇ ਤੋਂ ਬਾਅਦ ਫਿਰ ਮਾਂ ਪਰਲੇ ਆ ਜਾਂਦੀ ਹੈ ਔਰ ਪਾਰ ਬ੍ਰਹਮ ਤੱਕ ਦੀ ਰਚਨਾ ਜਿਹੜੀ ਹੈ ਇਹ ਸਾਰੀ ਰਚਨਾ ਖਤਮ ਹੋ ਜਾਂਦੀ ਹੈ ਸਿਰਫ ਇੱਕੋ ਹੀ ਰਚਨਾ ਸੱਚਖੰਡ ਦੀ ਬਾਕੀ ਰਹਿ ਜਾਂਦੀ ਹੈ ਔਰ ਮੋਕਸ਼ ਕਿਸ ਨੂੰ ਕਿਹਾ ਹੈ ਅਵਤਾਰਾਂ ਨੇ ਕਿਸ ਨੂੰ ਸਮਝਾਇਆ ਹੈ ਸਵਰਗ ਔਰ ਵੈਕੁੰਠ ਦੀ ਪ੍ਰਾਪਤੀ ਵਿਸ਼ਨੂੰ ਪੁਰੀ ਦੀ ਪ੍ਰਾਪਤੀ ਲੱਖਾਂ ਵਰਿਆਂ ਦੀ ਉਮਰ ਦੇ ਕਰਕੇ ਇਸ ਜੀਵਾਤਮਾ ਨੂੰ ਪਰਮਾ ਦਿੱਤਾ ਜਾਂਦਾ ਹੈ ਉੱਤਮ ਭੋਗੀ ਜੂਨਾਂ ਨੇ ਉਸ ਦੇ ਇਲਾਵਾ ਇਹਨਾਂ ਮੰਡਲਾਂ ਦੇ ਵਿੱਚ ਹੋਰ ਕੋਈ ਵੀ ਵਸਤੂ ਨਹੀਂ ਹੈ ਜਿਸ ਲਈ ਭੋਗ ਖਤਮ ਹੁੰਦੇ ਨੇ ਯਾਨੀ ਕਿ ਕਰਮਾਂ ਦੀ ਗਤੀ ਖਤਮ ਹੁੰਦੀ ਹੈ ਉਸ ਤੋਂ ਬਾਅਦ ਇਸ ਜੀਵਾਤਮਾ ਨੂੰ ਇਸ ਲੋਕ ਦੇ ਵਿੱਚ ਦੁਬਾਰਾ ਤੋਂ ਫਿਰ ਜਨਮ ਲੈਣਾ ਪੈਂਦਾ ਹੈ ਜਿਹੜੇ ਕਰਮ ਬਾਕੀ ਰਹਿ ਗਏ ਨੇ ਅੱਛੇ ਔਰ ਬੁਰੇ ਨੇ ਤੇ ਮਨੁੱਖੇ ਜਨਮ ਵਿੱਚ ਅਗਰ ਹੋਰ ਕੋਈ ਜਨਮ ਨੇ ਬਿਲਕੁਲ ਹੀ ਭੈੜੇ ਕਰਮ ਕੀਤੇ ਗਏ ਨੇ ਤੇ ਨਰਕਾ ਦੇ ਵਿੱਚ ਉਸਨਾਂ ਨੂੰ ਭੇਜ ਦਿੱਤਾ ਜਾਂਦਾ ਹੈ ਕਲਪਾ ਤੱਕ ਇਹ ਜੀਵਾਤਮਾ ਜੋ ਹੈ ਨਰਕਾ ਦੇ ਵਿੱਚ ਸੜਦੀ ਰਹਿੰਦੀ ਹੈ ਉਹਨਾਂ ਚੋਂ ਕੱਢਣ ਦਾ ਕੋਈ ਉਪਾਅ ਨਹੀਂ ਇੱਕੋ ਹੀ ਉਪਾਅ ਹੈ ਸੰਤ ਸਤਿਗੁਰੂ ਜਦੋਂ ਵੀ ਸਤਿਗੁਰੂ ਆਉਂਦੇ ਨੇ ਉਹ ਹੀ ਆ ਕਰਕੇ ਇਹਨਾਂ ਨਰਕਾ ਦੇ ਵਿੱਚੋਂ ਇਹਨਾਂ ਬਿਲਖਦੀ ਹੋਈ ਜੀਵਾਤਮਾ ਨੂੰ ਰਹਿਮ ਕਰਕੇ ਇਹ ਮਨੁੱਖਾ ਜਨਮ ਦਿੰਦੇ ਨੇ ਮਨੁੱਖਾ ਚੋਲਾ ਦਿੰਦੇ ਨੇ ਇਹ ਬਹੁਤ ਵੱਡੀ ਰਹਿਮਤ ਹੈ ਇਹ ਬਹੁਤ ਵੱਡਾ ਅਵਤਾਰ ਯਾਨੀ ਕਿ ਇਹ ਈਸ਼ਵਰੀ ਤਾਕਤ ਜੋ ਹੈ ਸਤਿਗੁਰੂ ਦਿੰਦੇ ਨੇ ਕਿਸ ਵਾਸਤੇ ਦਿੰਦੇ ਨੇ ਸਿਰਫ ਪਰਮਾਤਮਾ ਨੇ ਮਿਲਣ ਵਾਸਤੇ ਉਸ ਅਕਾਲ ਪੁਰਖ ਨੂੰ ਮਿਲਣ ਵਾਸਤੇ ਕਿਸ ਤਰੀਕੇ ਦੇ ਨਾਲ ਇਸ ਨਾਮ ਔਰ ਸ਼ਬਦ ਦੇ ਜ਼ਰੀਏ ਇਹ ਨਾਮ ਔਰ ਸ਼ਬਦ ਜੋ ਹੈ ਇਹਨਾਂ ਅਵਤਾਰਾਂ ਦਾ ਜਾਂ ਸੰਤਾਂ ਦਾ ਜੋ ਨਾਮ ਹੈ ਇਹ ਕੋਈ ਨਾਮ ਨਹੀਂ ਹੈ ਇਹ ਸਾਰੇ ਆਖਰੀ ਨਾਮ ਨੇ ਇਹ ਆਖਰੀ ਨਾਮ ਸਿਰਫ ਸਾਨੂੰ ਰਸਤਾ ਦਿਖਾਉਂਦੇ ਨੇ ਸ਼ੋਕ ਪੈਦਾ ਕਰਦੇ ਨੇ ਇਸਦਾ ਇਹ ਮਤਲਬ ਵੀ ਨਹੀਂ ਹੈ ਕਿ ਜਿੱਥੇ ਸੰਤ ਸਤਿਗੁਰੂ ਹੋਏ ਨੇ ਜਿਸ ਜਗ੍ਹਾ ਰਹਿ ਕਰਕੇ ਉਹਨਾਂ ਨੇ ਇਹ ਪਰਮਾਤਮਾ ਦੇ ਨਾਲ ਲਿਵ ਲਗਾ ਕਰਕੇ ਰੱਖੀ ਔਰ ਇਹ ਨਾਮ ਦੀ ਦਾਤ ਬਖਸ਼ੀ ਹੈ ਅਸੀਂ ਉਹਨਾਂ ਜਗ੍ਹਾ ਤੇ ਨਹੀਂ ਜਾਣਾ ਜ਼ਰੂਰ ਜਾਣਾ ਚਾਹੀਦਾ ਪਰ ਕਿਸ ਤਰੀਕੇ ਦੇ ਨਾਲ ਮਨ ਤੋਂ ਹਰ ਵਸਤੂ ਨੂੰ ਨਿਕਾਲ ਕਰਕੇ ਨਿਰਮਲ ਹੋ ਕਰਕੇ ਸਵੱਛ ਹੋ ਕਰਕੇ ਇਸ ਸੰਸਾਰ ਨੂੰ ਨਸ਼ਟਵਰ ਜਾਣ ਕਰਕੇ ਔਰ ਇਸ ਕਰਕੇ ਜਾਣਾ ਹੈ ਕਿ ਅਸੀਂ ਸਿਰਫ ਔਰ ਸਿਰਫ ਉਸ ਪਰਮਾਤਮਾ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ ਅਗਰ ਕੋਈ ਵੀ ਕਾਮਨਾ ਲੈ ਕਰਕੇ ਅਸੀਂ ਇਹਨਾਂ ਤੀਰਥਾਂ ਤੇ ਜਾਵਾਂਗੇ ਤੇ ਇਹ ਕਾਮਨਾ ਜਿਹੜੀਆਂ ਨੇ ਸਾਨੂੰ ਫਿਰ ਤੋਂ ਜਨਮ ਮਰਨ ਦੇ ਬੰਧਨ ਵਿੱਚ ਲੈ ਕਰਕੇ ਆਣਗੇ ਅਗਰ ਇਹ ਸਾਰੀਆਂ ਕਾਮਨਾ ਤਿਆਗ ਕਰਕੇ ਸਿਰਫ ਪ੍ਰਭੂ ਦੀ ਪ੍ਰਾਪਤੀ ਲਈ ਉਸ ਰਾਮ ਦੀ ਪ੍ਰਾਪਤੀ ਲਈ ਅਗਰ ਅਸੀਂ ਜਾਵਾਂਗੇ ਤੇ ਤਾਂ ਹੀ ਜਾ ਕਰਕੇ ਇਹ ਮਨ ਜੋ ਹੈ ਵਿਸ਼ੇ ਵਿਕਾਰਾਂ ਦੀ ਅੱਖ ਚੋਂ ਨਿਕਲਦਾ ਹੈ ਔਰ ਤਾਂ ਹੀ ਸਤਿਗੁਰੂ ਰਹਿਮਤ ਕਰਕੇ ਉਹਨਾਂ ਦਾ ਦਰਸ਼ਨ ਕਰਦੇ ਹਾਂ ਉਹਨਾਂ ਦੀ ਬਾਣੀ ਸੁਣਦੇ ਹਾਂ ਉਹ ਤਾਂ ਹੀ ਇਹ ਮਨ ਦੇ ਉੱਪਰ ਅਸਰ ਕਰਦੀ ਹੈ ਕਿਉਂ ਕਿਉਂਕਿ ਇਹ ਸੱਚਖੰਡ ਦੀ ਤਾਕਤ ਲੈ ਕਰਕੇ ਆਉਂਦੇ ਨੇ ਔਰ ਇਹ ਤਾਕਤ ਜਿਹੜੀ ਹੈ ਮਨ ਨੂੰ ਵਿਸ਼ੇ ਵਿਕਾਰਾਂ ਚੋਂ ਕੱਢ ਕੇ ਸਾਨੂੰ ਉਹ ਸੱਚੇ ਨਾਮ ਦੇ ਨਾਲ ਮਿਲਾਉਂਦੀ ਹੈ ਔਰ ਇਹ ਸੱਚਾ ਨਾਮ ਕੋਈ ਆਖਰੀ ਨਾਮ ਨਹੀਂ ਹੈ ਇਹ ਚੇਤਨ ਹੈ ਪਰਮ ਚੇਤਨ ਦਾ ਅੰਸ਼ ਕਿਸ ਤਰੀਕੇ ਦੇ ਨਾਲ ਨੌ ਦੁਆਰੇ ਖਾਲੀ ਕਰਕੇ ਜਦੋਂ ਅਸੀਂ 10ਵੇਂ ਦੁਆਰ ਪਹੁੰਚਦੇ ਹਾਂ ਤਾਂ ਹੀ ਜਾ ਕਰਕੇ ਸਾਨੂੰ ਇਸ ਦੀ ਪ੍ਰਾਪਤੀ ਹੁੰਦੀ ਹੈ ਔਰ ਜਿਤਨਾ ਤੀਰਥ ਭ੍ਰਮਣ ਹੈ ਇਸ ਜਗਤ ਦੀਆਂ ਸਾਰੀ ਵਸਤੂਆਂ ਨੇ ਇਹ ਸਾਰੀਆਂ ਨੌ ਦੁਆਰਾ ਦੇ ਜ਼ਰੀਏ ਇਸ ਜਗਤ ਦੇ ਨਾਲ ਇਸ ਸਰੀਰ ਦੇ ਨਾਲ ਜੁੜੀਆਂ ਨੇ ਗੁਰੂ ਸਾਹਿਬ ਸੰਤਾਂ ਨੇ ਉਪਦੇਸ਼ ਦਿੱਤਾ ਹੈ ਕਿ ਇਹ ਸਰੀਰ ਵੀ ਨਾਸ਼ਵਾਨ ਹੈ ਜਿਸ ਨੂੰ ਲੈ ਕਰਕੇ ਜੀਵਾਤਮਾ ਜਨਮ ਲੈਂਦੀ ਹੈ ਅੰਤ ਵੇਲੇ ਇਹ ਵੀ ਇੱਥੇ ਛੋੜ ਜਾਣਾ ਪੈਂਦਾ ਹੈ ਤੇ ਨਾਲ ਕੀ ਜਾਂਦਾ ਹੈ ਸਿਰਫ ਇੱਕ ਨਾਮ ਜਾਂਦਾ ਹੈ ਉਹ ਨਾਮ ਕਿਹੜਾ ਜਿਹੜਾ ਕਿ ਜਿੰਦੇ ਜੀ ਅਸੀਂ ਕਮਾਈ ਕੀਤੀ ਹੈ ਅਗਰ ਜਿੰਦੇ ਜੀ ਅਸੀਂ ਨਾਮ ਦੀ ਕਮਾਈ ਨਹੀਂ ਕੀਤੀ ਸਿਰਫ ਵੱਖਰੀ ਰੂਪ ਦੇ ਵਿੱਚ ਲੈ ਕਰਕੇ ਉਸ ਨੂੰ ਬੈਠੇ ਹਾਂ ਤੇ ਯਾਦ ਰੱਖਣਾ ਕਦੇ ਵੀ ਜੀਵਾਤਮਾ ਦਾ ਉਧਾਰ ਨਹੀਂ ਹੋ ਸਕਦਾ ਉਧਾਰ ਉਦੋਂ ਹੀ ਹੋਏਗਾ ਜਦੋਂ ਇਹ ਪਰਮ ਚੇਤਨ ਦਾ ਅੰਸ਼ ਇਹ ਚੇਤਨ ਸਰੂਪ 10ਵੇਂ ਦੁਆਰ ਤੇ ਪਹੁੰਚ ਕੇ ਇਹ ਜੀਵਾਤਮਾ ਇਸ ਨਾਮ ਨੂੰ ਪ੍ਰਾਪਤ ਕਰ ਲੈਂਦੀ ਹੈ ਤਾਂ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਵੀ ਸੱਚਖੰਡ ਦੀ ਇਸ ਬਾਣੀ ਦੇ ਉੱਪਰ ਅਮਲ ਕਰੀਏ ਔਰ ਇਹ ਜੋ ਸੱਚਾ ਨਾਮ ਹੈ ਇਹ ਸਿਰਫ 10ਵੇਂ ਦੁਆਰ ਮਿਲਦਾ ਹੈ ਇਹ 9 ਦੁਆਰੇ ਖਾਲੀ ਕਰਕੇ ਅਸੀਂ 10ਵੇਂ ਦੁਆਰ ਪਹੁੰਚੀਏ ਉਹ ਸੱਚੇ ਤੀਰਥ ਤੇ ਸਥਾਨ ਕਰਕੇ ਇਸ ਜੀਵਾਤਮਾ ਨੂੰ ਜੋ ਹੈ ਸਦਾ ਲਈ ਆਵਾਗਮਨ ਤੋਂ ਮੁਕਤ ਕਰਾ ਸਕੀਏ ਇਹੀ ਸੱਚਾ ਤੀਰਥ ਹੈ ਔਰ ਇਹੀ ਸੱਚੇ ਤੀਰਥ ਦਾ ਫਲ ਹੈ ਇਹ ਜੀਵਾਤਮਾ ਜੋ ਹੈ ਇਹ ਜਨਮ ਮਰਨ ਦੇ ਗੇੜ ਦੇ ਵਿੱਚ ਨਹੀਂ ਆਏ ਅਗਰ ਜਨਮ ਮਰਨ ਦੇ ਗੇੜ ਦੇ ਵਿੱਚ ਆ ਗਈ ਤੇ ਯਾਦ ਰੱਖਣਾ ਇਸ ਦਾ ਕਰੋੜਾ ਹੀ ਜਨਮ ਜੋ ਹੈ ਆਗਮਨ ਦੇ ਵਿੱਚ ਬੀਤ ਜਾਣਗੇ ਇਹ ਰੋਂਦੀ ਬਿਲਖਦੀ ਰਹੇਗੀ ਪਰ ਕਦੇ ਵੀ ਇਸ ਦੇ ਉਧਾਰ ਦਾ ਸਾਧਨ ਨਹੀਂ ਹੋ ਸਕੇਗਾ ਤੋ ਸਾਧ ਸੰਗਤ ਜੀ ਅੱਜ ਦੀ ਇਸ ਬਾਣੀ ਦੇ ਵਿੱਚ ਗੁਰੂ ਸਾਹਿਬਾਂ ਨੇ ਸੱਚਖੰਡ ਤੋਂ ਜੋ ਉਪਦੇਸ਼ ਦਿੱਤਾ ਹੈ ਉਹ ਤੀਰਥ ਦੇ ਜ਼ਰੀਏ ਇਸ ਤੀਰਥ ਨੂੰ ਕਰ ਰਹੇ ਹਾਂ ਔਰ ਇਹ ਸਮਝ ਕਰਕੇ ਬੈਠੇ ਹਾਂ ਕਿ ਸਾਡੀ ਜੀਵਾਤਮਾ ਦੀ ਸਫਾਈ ਹੋ ਰਹੀ ਹੈ, ਅੰਤਰ ਦੀ ਮੈਲ ਨਿਕਲ ਰਹੀ ਹੈ ਔਰ ਅਸੀਂ ਉਸ ਸੱਚ ਦੇ ਨਜ਼ਦੀਕ ਜਾ ਰਹੇ ਹਾਂ ਤੇ ਇਹ ਭਰਮ ਹੈ। ਅਸੀਂ ਉਸ ਸੱਚ ਤੋਂ ਬਹੁਤ ਦੂਰ ਹੁੰਦੇ ਜਾ ਰਹੇ ਹਾਂ। ਇਹ ਜਿਸ ਤਰੀਕੇ ਦੇ ਕਰਮ ਕਾਂਡ ਇਸ ਅਵਤਾਰਾਂ ਨੇ ਰਿਸ਼ੀ ਮੁਨੀਆਂ ਨੇ ਵੇਦਾ ਸ਼ਾਸਤਰਾਂ ਦੇ ਵਿੱਚ ਦਿੱਤੇ ਨੇ ਉਹਨਾਂ ਦੇ ਵਿੱਚ ਉਸ ਨਾਮ ਨੂੰ ਉਹਨਾਂ ਨੇ ਸਪਸ਼ਟ ਇਸ਼ਾਰਾ ਦਿੱਤਾ ਹੈ, ਪਰ ਉਸ ਨਾਮ ਨੂੰ ਅਸੀਂ ਸਹੀ ਤਰੀਕੇ ਨਾਲ ਪਛਾਣ ਨਹੀਂ ਸਕੇ ਔਰ ਉਸ ਅਰਥ ਸਹੀ ਤਰੀਕੇ ਦੇ ਨਾਲ ਪਛਾਣਨ ਨਾ ਕਰਕੇ ਅਸੀਂ ਕਰਮ ਕਾਂਡ ਦੇ ਵਿੱਚ ਫਸ ਗਏ ਹਾਂ ਔਰ ਜਿਹੜੀ ਘਟਨਾ 25-30 ਲੱਖ ਸਾਲ ਪਹਿਲੇ ਬੀਤੀ ਹੈ ਉਸ ਨੂੰ ਅੱਜ ਦੇ ਯੁੱਗ ਦੇ ਵਿੱਚ ਕਲਯੁੱਗ ਦੇ ਵਿੱਚ ਕਿਸ ਤਰੀਕੇ ਦੇ ਨਾਲ ਉਸੀ ਰੂਪ ਦੇ ਵਿੱਚ ਪ੍ਰਮਾਣਿਕ ਰੂਪ ਦੇ ਵਿੱਚ ਉਸ ਦੇ ਫਲ ਨੂੰ ਅਸੀਂ ਪ੍ਰਾਪਤ ਕਰ ਸਕਦੇ ਹਾਂ, ਇਹ ਸੋਚਣ ਵਿਚਾਰਨ ਔਰ ਸਮਝਣ ਦਾ ਵਿਸ਼ੇ ਹੈ। ਔਰ ਜਿਹੜੀ ਜੀਵਾਤਮਾ ਸਤਸੰਗ ਦੇ ਵਿੱਚ ਆ ਕਰਕੇ ਗੁਰੂ ਸਾਹਿਬਾਂ ਦੀ ਬਾਣੀ ਨੂੰ ਸੁਣ ਕਰਕੇ ਉਸ ਦੇ ਉੱਪਰ ਅਮਰੀ ਜਾਮਾ ਪਹਿਨਾਉਂਦੀ ਹੈ, ਉਸ ਦੇ ਅੰਦਰ ਇਹ ਸੋਝੀ ਵੀ ਆ ਜਾਂਦੀ ਹੈ ਕਿ ਸੱਚਾ ਤੀਰਥ ਕਿਹੜਾ ਹੈ। ਸੱਚਾ ਤੀਰਥ ਇਹਨਾਂ ਵੇਦਾ ਸ਼ਾਸਤਰਾਂ ਦੇ ਅਨੁਸਾਰ ਹੀ ਗੁਰੂ ਦਾ ਤੀਰਥ ਹੈ। ਗੁਰਬਿੰਦ ਜੋ ਹੈ ਬਾਬੇ ਤਰੇ ਨਾ ਕੋਈ, ਜੋ ਬਿਰੰਚ ਸ਼ੰਕਰ ਸਮ ਹੋਈ। ਗੁਰੂ ਦੇ ਬਿਨਾਂ ਇਸ ਸੰਸਾਰ ਸਾਗਰ ਤੋਂ ਪਾਪ ਸਾਗਰ ਤੋਂ ਕੋਈ ਵੀ ਪਾਰ ਨਹੀਂ ਹੋ ਸਕਿਆ। ਚਾਹੇ ਤੁਸੀਂ ਬ੍ਰਹਮਾ ਵਿਸ਼ਨੂੰ ਜਾਂ ਸ਼ਿਵ ਜੀ ਜੋ ਪਦਵੀ ਜੋ ਹੈ ਉਸ ਨੂੰ ਪ੍ਰਾਪਤ ਕਰ ਲਓ। ਆਪਣੀ ਬਾਣੀ ਦੇ ਵਿੱਚ ਸੰਤਾਂ ਨੇ ਸਪਸ਼ਟ ਅਵਤਾਰਾਂ ਨੇ ਉਪਦੇਸ਼ ਕੀਤਾ ਕਿ ਇਹ 3 ਗੁਣ ਰੋਗੀ ਨੇ, ਇਹ ਵੀ ਆਵਾਗਮਨ ਦੇ ਵਿੱਚ ਫਸੇ ਹੋਏ ਨੇ ਤੇ ਸਾਨੂੰ ਕਿਸ ਤਰੀਕੇ ਦੇ ਨਾਲ ਇਸ ਆਵਾਗਮਨ ਤੋਂ ਮੁਕਤ ਕਰਾ ਸਕਦੇ ਨੇ। ਤੇ ਜਿਹੜੀ ਸੱਚੀ ਮੁਕਤੀ ਹੈ ਉਹ ਸੰਤਾਂ ਦੀ ਦਿੱਤੀ ਹੋਈ ਮੁਕਤੀ ਹੈ ਔਰ ਇਹ ਮੁਕਤੀ ਯਾਨੀ ਇਹ ਦਾਤ ਦੇਣ ਵਾਸਤੇ ਸ਼ਬਦ ਦੇ ਜ਼ਰੀਏ ਇਹ ਦਾਤ ਦਿੰਦੇ ਨੇ ਤੇ ਉਹ ਦੇਣ ਵਾਸਤੇ ਇਸ ਜਗਤ ਵਿੱਚ ਆਉਂਦੇ ਨੇ। ਉਹ ਸਤਸੰਗ ਦੇ ਜ਼ਰੀਏ ਆਪਣੀ ਉਹ ਸੱਚ ਦੀ ਬਾਣੀ ਸੱਚਖੰਡ ਦੀ ਬਾਣੀ ਨੂੰ ਪ੍ਰਸਾਰਿਤ ਕਰਦੇ ਨੇ ਔਰ ਜਿਹੜੀ ਜੀਵਾਤਮਾ ਉਹਨਾਂ ਦੇ ਸਤਸੰਗ ਦੇ ਵਿੱਚ ਉਹਨਾਂ ਦੀ ਸ਼ਰਨ ਦੇ ਅਧੀਨ ਆ ਜਾਂਦੀ ਹੈ ਤਨ ਮਨ ਤਨ ਔਰ ਵਚਨ ਦੀ ਟੇਕ ਲੈ ਕਰਕੇ ਉਹਨਾਂ ਨੂੰ ਸੱਚਮੁੱਚ ਉਸ ਨਾਮ ਉਸ ਸ਼ਬਦ ਦੀ ਵੀ ਪ੍ਰਾਪਤੀ ਹੋ ਜਾਂਦੀ ਹੈ ਜਿਸ ਨੂੰ ਪ੍ਰਾਪਤ ਕਰਕੇ ਇਹ ਜੀਵਾਤਮਾ ਪੌੜੀ ਦਰ ਪੌੜੀ ਚਲਦੀ ਹੋਈ ਆਪਣੇ ਆਪ ਨੂੰ ਸਦਾ ਲਈ ਮੁਕਤ ਯਾਨੀ ਆਵਾਗਮਨ ਤੋਂ ਜੋ ਹੈ ਮੁਕਤ ਕਰਾ ਲੈਂਦੀ ਹੈ। ਤੋ ਸਤਸੰਗਤ ਜੀ, ਇਸ ਸਤਸੰਗ ਦੇ ਵਿੱਚ ਗੁਰੂ ਸਾਹਿਬ ਜਿਹੜੀ ਵੀ ਬਾਣੀ ਲੈਂਦੇ ਨੇ ਉਹ ਜਿਸ ਸੰਗ ਨੂੰ ਸਮਝਾਉਣਾ ਚਾਹੁੰਦੇ ਨੇ, ਇਹ ਸਾਰੇ ਦ੍ਰਿਸ਼ਟਾਂਤ ਔਰ ਬਾਣੀਆਂ ਕਿਸੇ ਨਾ ਕਿਸੇ ਦੇਸ਼ ਜਾਤ ਮਜ਼ਹਬ ਕੌਮ ਜਾਂ ਕਿਸੇ ਵਿਸ਼ੇਸ਼ ਮਤ ਦੇ ਨਾਲ ਸੰਬੰਧ ਰੱਖਦੇ ਨੇ। ਪਰ ਗੁਰੂ ਸਾਹਿਬਾਂ ਦਾ ਭਾਵ ਸਿਰਫ ਇਤਨਾ ਹੁੰਦਾ ਕਿ ਰੂਹਾਨੀਅਤ ਦੇ ਜਿਸ ਅੰਗ ਨੂੰ ਜਿਸ ਪਹਿਲੂ ਨੂੰ ਸਮਝਾਉਣਾ ਚਾਹੁੰਦੇ ਨੇ ਸਿਰਫ ਉਸੀ ਨੂੰ ਸਹੀ ਤਰੀਕੇ ਦੇ ਨਾਲ ਸਮਝਾ ਸਕਣ। ਗੁਰੂ ਸਾਹਿਬਾਂ ਦਾ ਸਿਰਫ ਔਰ ਸਿਰਫ ਇਤਨਾ ਹੀ ਮਕਸਦ ਹੁੰਦਾ, ਇਸ ਤੋਂ ਅੱਗੇ ਉਹਨਾਂ ਦਾ ਕੋਈ ਵੀ ਭਾਵ ਨਹੀਂ ਹੁੰਦਾ। ਕੋਈ ਮਾਈ ਭਾਈ ਅੱਗੇ ਵੱਧ ਕੇ ਕੋਈ ਹੋਰ ਅਰਥ ਇਹਨਾਂ ਬਾਣੀਆਂ ਦਾ ਇਹਨਾਂ ਦ੍ਰਿਸ਼ਟਾਂਤਾਂ ਦਾ ਕੱਢਦਾ ਹੈ ਤੇ ਇਹ ਉਸਦੀ ਆਪਣੀ ਮਨਮਤ ਹੈ, ਗੁਰਮਤ ਦਾ ਇਸ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੈ।
ਸਤਨਾਮ ਰਮਈਆ ਰਮਈਆ ਸਤਨਾਮ ਹੈ।